ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਗਰੀਬ ਨਿਵਾਜ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਾਂ ਬੁਲਾਵੋ ਕਿਉਂ ਬੋਲਣ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਪ੍ਰਭ ਬੁੱਧ ਹਮਾਰੀ ਵਰਨ ਨ ਸਕੈ ਮਹਿਮਾ ਜੋ ਤੁਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਪ੍ਰਭ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਪ੍ਰਭ ਕਥਾ ਸੁਧਾਰੀ ਕੋਈ ਨਾਉ ਨ ਜਾਣ ਮੇਰਾ ਕੋਈ ਨਾਉ ਨ ਜਾਣ ਮੇਰਾ ਨਾਉ ਨ ਜਾਣ ਮੇਰਾ ਨਾਉ ਨ ਜਾਣ
ਸਭ ਤੇਰੀ ਵਡਿਆਈ
ਸਭ ਤੇਰਾ। ਓਹ ਨਾਨਕ ਸਭ ਤੇਰੀ ਵਡਿਆਈ, ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ, ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰ ਅੰਤ ਨਕਿ ਨਹੀਂ ਲਹੀਐ, ਬੇਸ਼ੁਮਾਰ ਅਥਾਹ ਅਗਨਤ ਅਤੁਲ, ਜਿਉਂ ਬਲਾਵ ਹੋ ਤਿਉਂ ਨਾਨਕ ਦਾਸ ਬੁਲ, ਕਹੁ ਨਾਨਕ ਸਭ ਤੇਰੀ ਵਡਿਆਈ। ਵਾਹਿਗੁਰੂ ਵਾਹਿਗੁਰੂ ਸਭ ਵਡਿਆਈਆਂ ਤੇਰੀਆਂ, ਵਾਹਿਗੁਰੂ ਸਭ ਵਡਿਆਈਆਂ ਤੇਰੀਆਂ,
ਆਹ
ਸਤਿਕਾਰਯੋਗ ਸਤਿਗੁਰਾਂ ਦੇ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਸਮਾਗਮ ਵਿੱਚ ਵੀ ਕੱਲ ਵੀ ਅੰਮ੍ਰਿਤ ਸੰਚਾਰ ਹੋਇਆ, ਅੱਜ ਵੀ ਬਾਰਿਸ਼ ਦੇ ਬਾਵਜੂਦ ਵੀ ਅੰਮ੍ਰਿਤ ਸੰਚਾਰ ਹੋ ਰਿਹਾ। ਭਾਗਾਂ ਵਾਲੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਰਹੇ ਨੇ। ਪੀਵਹੁ ਪਹੁਲ ਖੰਡ ਧਾਰ ਹੋਏ ਜਨਮ ਸੁਹੇਲਾ, ਜਨਮ ਸੁਹੇਲਾ ਬਣਾ ਰਹੇ ਨੇ ਆਪਣਾ। ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਆਂ ਵਾਲੇ ਪਿਤਾ ਦੀ। ਗੁਰਮੁਖੋ ਬਹੁਤ ਸਾਰੇ ਲੋਕ ਅੱਜ ਕਹਿੰਦੇ ਨੇ ਕਿ ਨਾਮ ਹੀ ਅੰਮ੍ਰਿਤ ਹੈ, ਨਾਮ ਜਪੋ ਇਹੀ ਅੰਮ੍ਰਿਤ, ਅੰਮ੍ਰਿਤ ਨਾਮ ਨਿਧਾਨ ਹੈ ਮਿਲ ਪੀਵੋ ਹੋ ਭਾਈ। ਗੁਰਬਾਣੀ ਵਿੱਚ ਵੀ ਨਾਮ ਅੰਮ੍ਰਿਤ ਦੀ ਗੱਲ ਹੈ, ਨਾਮ ਅੰਮ੍ਰਿਤ, ਨਾਮ ਅੰਮ੍ਰਿਤ ਦਾ ਰਸ ਚੱਖੋ, ਨਾਮ ਜਪੋ ਇਹੀ ਅੰਮ੍ਰਿਤ। ਅੰਮ੍ਰਿਤ ਤੋਂ ਜਿਹੜੇ ਕੰਨੀ ਕਤਰਾਉਂਦੇ ਨੇ ਉਹਨਾਂ ਕੋਲ ਬਹਾਨਾ ਹੈ। ਨਾਮ ਹੀ ਅੰਮ੍ਰਿਤ ਹੈ, ਇਹਦੇ ਵਿੱਚ ਦੋ ਰਾਵਾਂ ਸ਼ੱਕ ਨਹੀਂ ਕੋਈ। ਪਰ ਵਾਰੇ ਵਾਰੇ ਜਾਈਏ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਦੇ, ਜਿਨ੍ਹਾਂ ਨੇ ਨਾਮ ਅੰਮ੍ਰਿਤ ਸਿੱਖ ਦੇ ਰੋਮ ਰੋਮ ਵਿੱਚ ਪਹੁੰਚਾ ਦਿੱਤਾ ਹੈ, ਨਾਮ ਹੀ ਹੈ। ਭਾਈ ਗੁਰਦਾਸ ਜੀ ਦਾ ਇੱਕ ਬਚਨ ਹੈ, ਚੰਦਨ ਵਾਸ ਨਿੰਮ ਮਹਿਕਾਈ, ਚੰਦਨ ਦੀ ਮਹਿਕ ਸਾਰੇ ਦਰਖਤਾਂ ਵਿੱਚੋਂ ਆਉਣ ਲੱਗ ਜਾਂਦੀ ਹੈ, ਇਹ ਉਹਦੀ ਖੂਬੀ ਹੈ। 52 ਉਂਗਲਾਂ ਦਾ ਚੰਦਨ ਹੈ ਜਿਹੜਾ, ਉਹ ਅਸਲੀ ਚੰਦਨ ਮੰਨਿਆ। ਇੱਕ ਜਗ੍ਹਾ ਜ਼ਿਕਰ ਆਉਂਦਾ, ਗੁਰੂ ਅਰਜਨ ਦੇਵ ਮਹਾਰਾਜ ਨੂੰ ਪੁੱਛਿਆ, ਮਹਾਰਾਜ ਠੰਡ ਕਿੱਥੇ, ਸ਼ਾਂਤੀ ਕਿੱਥੇ? ਮਹਾਰਾਜ ਸਰਦੀ ਦੀ ਰੁੱਤ ਬੜੀ ਠੰਡੀ ਹੈ, ਚੰਦਨ ਬੜਾ ਠੰਡਾ ਹੈ। ਪਹਿਲੇ ਸਮਿਆਂ ਚ ਤਪੀਸਰ ਤਪ ਕਰਨ ਵਾਲੇ ਜਿਹੜੇ ਲੋਕ ਸਨ, ਰਿਸ਼ੀ ਮੁਨੀ, ਜਦੋਂ ਅਭਿਆਸ ਕਰਦੇ ਸਨ ਫਿਰ ਮੱਥੇ ਤੇ ਚੰਦਨ ਦਾ ਲੇਪ ਕਰਦੇ ਸੀ, ਕਿਉਂਕਿ ਠੰਡਾ ਹੁੰਦਾ ਚੰਦਨ। ਅੱਜ ਕੱਲ੍ਹ ਤੇ ਕਈ ਓਦਾਂ ਹੀ ਲੇਪ ਭਾਵੇਂ ਕਰੀ ਫਿਰਦੇ ਨੇ, ਅਭਿਆਸ ਨਹੀਂ ਰਿਹਾ ਪੱਲੇ, ਦਿਖਾਵਾ ਜ਼ਿਆਦਾ। ਮਹਾਰਾਜ ਚੰਦਨ ਬੜਾ ਠੰਡਾ ਹੈ, ਚੰਦਰਮਾ ਦੀ ਰੋਸ਼ਨੀ ਠੰਡੀ ਹੈ, ਸਰਦੀ ਦੀ ਰੁੱਤ ਠੰਡੀ ਹੈ। ਮਹਾਰਾਜ ਕਹਿੰਦੇ ਨਾ ਭਾਈ, ਇਹ ਤੇ ਕੁਛ ਵੀ ਨਹੀਂ, ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ। ਨਾ ਚੰਦਰਮਾ ਠੰਡਾ ਹੈ ਤੇ ਨਾ ਹੀ 52 ਉਂਗਲਾਂ ਦਾ ਚੰਦਨ ਹੀ ਠੰਡਾ। ਮਹਾਰਾਜ ਫਿਰ ਸਰਦੀ ਦੀ ਰੁੱਤ ਠੰਡੀ ਹੋਏਗੀ? ਮਹਾਰਾਜ ਕਹਿੰਦੇ ਇਹ ਵੀ ਬਹੁਤ ਘੱਟ। ਨਹਿ ਸੀਤਲੰਗ ਚੰਦਰ ਦੇਵ ਹੈ, ਨਹਿ ਸੀਤਲੰਗ ਬਾਵਨ ਚੰਦਨ ਹੈ, ਨਹਿ ਸੀਤਲੰਗ ਸੀਤ ਰੁਤੇਣ, ਸਰਦੀ ਦੀ ਰੁੱਤ ਵੀ ਇੰਨੀ ਠੰਡੀ ਨਹੀਂ। ਸੱਚੇ ਪਾਤਸ਼ਾਹ ਜੀ ਫਿਰ ਠੰਡ ਹੈ ਕਿੱਥੇ? ਪੰਚਮ ਪਾਤਸ਼ਾਹ ਕਹਿੰਦੇ ਨੇ ਨਾਨਕ ਸੀਤਲੰਗ ਸਾਧ ਸਵਜਨ ਹੈ, ਅਸਲੀ ਸ਼ਾਂਤੀ ਅਸਲੀ ਸ਼ੀਤਲਤਾ ਗੁਰਮੁਖਾਂ ਦੀ, ਰੱਬ ਦੇ ਪਿਆਰਿਆਂ ਦੀ, ਸਾਧਨਾ ਕਰਨ ਵਾਲਿਆਂ ਦੀ ਸੰਗਤ ਵਿੱਚ ਹੈ ਅਸਲੀ ਸ਼ਾਂਤੀ। ਮਨ ਠੰਡਾ ਠਾਰ ਹੋ ਜਾਂਦਾ, ਭੁੱਲ ਜਾਂਦੀ ਹੈ ਦੁਨੀਆ ਸੰਗਤ ਵਿੱਚ ਬੈਠ ਕੇ, ਰੰਗਿਆਂ ਹੋਇਆਂ ਦੀ ਸੰਗਤ ਵਿੱਚ ਬੈਠ ਕੇ। ਚੰਦਨ ਦਾ ਇਹ ਗੁਣ ਹੈ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਓਏ ਭੀ ਚੰਦਨ ਹੋਏ ਰਹੇ ਬਸੈ ਜੋ ਚੰਦਨ ਪਾਸ ਚੰਦਨ ਦੇ ਨੇੜੇ ਜਿੰਨੇ ਦਰਖਤ ਹੋਣਗੇ ਉਹਨਾਂ ਵਿੱਚੋਂ ਚੰਦਨ ਦੀ ਮਹਿਕ ਆਏਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਇਹ ਫਾਰਮੂਲਾ ਜਿਹੜਾ ਨਾ ਚੰਦਨ ਦੀ ਮਹਿਕ ਵਾਲਾ ਇਹ ਵਰਤਿਆ ਅੰਮ੍ਰਿਤ ਛਕਾਇਆ ਜਦੋਂ ਚੰਦਨ ਦੀ ਮਹਿਕ ਬੜੀ ਸੋਹਣੀ ਹੁੰਦੀ ਆ ਤੇ ਨਿੰਮ ਬੜੀ ਕੌੜੀ ਹੁੰਦੀ ਹੈ ਪਰ ਚੰਦਨ ਦੀ ਮਹਿਕ ਨਿੰਮ ਵਿੱਚੋਂ ਆਉਣ ਲੱਗ ਜਾਂਦੀ ਹੈ ਆਪ ਤੇ ਉਹ ਨੇੜੇ ਜਾ ਨਹੀਂ ਸਕਦੇ ਇੱਕ ਦੂਜੇ ਦੇ ਨਿੰਮ ਕਿਤੇ ਹੋਰ ਹੋਵੇ ਚੰਦਨ ਕਿਤੇ ਹੋਰ ਹੋਵੇ ਪਰ ਚੰਦਨ ਦੀ ਮਹਿਕ ਨਿੰਮ ਵਿੱਚੋਂ ਵੀ ਆਉਂਦੀ ਆ ਇਹਨਾਂ ਦੇ ਵਿਚਾਲੇ ਵਿਚੋਲਾ ਬਣਦੀ ਹੈ ਹਵਾ ਹਵਾ ਵਿਚੋਲਾ ਬਣਦੀ ਹੈ ਵਿਚਾਲੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਰਪਾ ਕੀਤੀ ਅਸੀਂ ਨਿੰਮ ਵਰਗੇ ਕੌੜੇ ਸਾਂ ਗੁਰਮੁਖੋ ਉਦੋਂ ਪਹਿਲਾਂ ਕੁਛ ਵੀ ਨਹੀਂ ਸੀ ਪੱਲੇ ਇਹ ਪਤਾਸੇ ਮਾਤਾ ਜੀ ਨੇ ਪਾਏ ਸੀ ਇਹ ਅੰਮ੍ਰਿਤ ਦੀ ਦਾਤ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਖਸ਼ੀ ਮਹਾਰਾਜ ਕਹਿਣ ਲੱਗੇ ਨਾਮ ਅੰਮ੍ਰਿਤ ਇਹਨਾਂ ਤੱਕ ਪਹੁੰਚਾਉਣਾ ਹੈ ਤੇ ਪਹੁੰਚਾਉਣ ਵਾਸਤੇ ਜਿਵੇਂ ਉੱਧਰ ਵਿਚਾਲੇ ਹਵਾ ਸੀ ਨਾ ਵਿਚੋਲਾ ਸੱਚੇ ਪਾਤਸ਼ਾਹ ਨੇ ਵਿਚੋਲਾ ਪਾਣੀ ਨੂੰ ਬਣਾਇਆ ਆਖੋ ਸਤਨਾਮ ਇਹ ਤੱਤ ਨੇ ਪੰਜ ਜਿਨ੍ਹਾਂ ਤੱਤਾਂ ਤੋਂ ਸਾਡਾ ਸਰੀਰ ਬਣਿਆ ਹਵਾ ਵੀ ਇੱਕ ਤੱਤ ਹੈ ਪਾਣੀ ਵੀ ਇੱਕ ਤੱਤ ਹੈ ਨਾ ਪਾਣੀ ਬਿਨਾਂ ਜਿਉ ਸਕਨੇ ਆ ਨਾ ਹਵਾ ਬਿਨਾਂ ਮਹਾਰਾਜ ਨੇ ਆਖਿਆ ਉੱਧਰ ਵਿਚੋਲੇ ਹਵਾ ਵਿਚੋਲਾ ਹਵਾ ਬਣੀ ਨਿੰਮ ਵਿੱਚੋਂ ਵੀ ਸੁਗੰਧੀ ਆ ਰਹੀ ਆ ਇੱਥੇ ਨਾਮ ਅੰਮ੍ਰਿਤ ਹੈ ਤੇ ਮੈਂ ਸਿੱਖਾਂ ਦੇ ਰੋਮ ਰੋਮ ਤੱਕ ਪਹੁੰਚਾਉਣਾ ਸੱਚੇ ਪਾਤਸ਼ਾਹ ਨੇ ਸਤਲੁਜ ਦਾ ਪਾਣੀ ਲਿਆ ਬਾਟੇ ਵਿੱਚ ਪਾਇਆ ਵਿੱਚ ਉਹਦੇ ਖੰਡਾ ਫੇਰਿਆ ਨਾਲ ਬਾਣੀਆਂ ਪੜੀਆਂ ਗਈਆਂ ਪਾਣੀ ਨੂੰ ਪਤਾਸਿਆਂ ਚ ਘੋਲਣ ਤੋਂ ਬਾਅਦ ਅੰਮ੍ਰਿਤ ਨਹੀਂ ਬਣਦਾ ਅੰਮ੍ਰਿਤ ਉਦੋਂ ਬਣਦਾ ਜਦੋਂ ਪੰਜ ਬਾਣੀਆਂ ਪੜੀਆਂ ਜਾਣ ਪੰਜ ਬਾਣੀਆਂ ਦਾ ਪਾਠ ਹੁੰਦਾ ਜਾਪ ਹੁੰਦਾ ਅੱਜ ਕੱਲ੍ਹ ਤੇ ਪੰਜ ਬਾਣੀਆਂ ਦੀ ਗੱਲ ਵੀ ਘਟਦੀ ਜਾ ਰਹੀ ਹੈ ਦਸਮ ਗ੍ਰੰਥ ਨੂੰ ਲੋਕ ਅਖੌਤੀ ਗ੍ਰੰਥ ਬੋਲਦੇ ਨੇ ਅਸੀਂ ਸਿੱਖ ਪਤਾ ਨਹੀਂ ਕਿਹੋ ਜਿਹੇ ਜਿਹੜੇ ਸੁਣੀ ਜਾਂਦੇ ਆ ਜਾਪ ਸਾਹਿਬ ਦੀ ਬਾਣੀ ਨੂੰ ਵੀ ਫਿਰ ਇਹ ਲੋਕ ਤੇ ਅਖੌਤੀ ਕਹਿ ਰਹੇ ਨੇ ਸਵਈਏ ਵੀ ਦਸਮ ਗ੍ਰੰਥ ਚੋਂ ਲਏ ਨੇ ਉਹ ਵੀ ਅਖੌਤੀ ਚੌਪਈ ਸਾਹਿਬ ਪੜ੍ਹਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਇਹ ਲੋਕ ਚੌਪਈ ਸਾਹਿਬ ਨੂੰ ਵੀ ਨਾਲ ਅਖੌਤੀ ਗ੍ਰੰਥ ਦੱਸਦੇ ਨੇ ਕਿਉਂਕਿ ਬਾਣੀਆਂ ਵੀ ਤੇ ਵਿੱਚ ਨੇ ਇਹਨਾਂ ਨੇ ਡਾਇਰੈਕਟ ਫੈਸਲਾ ਲੈ ਲਿਆ ਵੀ ਅਖੌਤੀ ਇਹ ਵੀ ਕਿਹਾ ਜਾ ਸਕਦਾ ਮਿਲਾਵਟ ਹੈ ਇਹ ਵੀ ਕਿਹਾ ਜਾ ਸਕਦਾ ਸੋਚਿਆ ਜਾ ਸਕਦਾ ਪਰ ਇਹਨਾਂ ਨੇ ਸਿੱਧਾ ਹੀ ਫੈਸਲਾ ਦੇ ਦਿੱਤਾ ਵੀ ਇਹ ਤੇ ਅਖੌਤੀ ਗ੍ਰੰਥ ਆ ਸਿੱਖੋ ਨਾ ਪੜੋ ਕਈ ਸਿੱਖ ਇੱਦਾਂ ਦੇ ਜਿਹੜੇ ਚਾਲੀ ਚਾਲੀ ਸਾਲਾਂ ਦੇ ਨਿਤਨੇਮ ਕਰਦੇ ਸੀ ਹੁਣ ਗੁਟਕਾ ਸਾਹਿਬ ਹੱਥ ਚ ਹੁੰਦਾ ਨਾਲੇ ਸੋਚਦੇ ਨੇ ਇਹ ਬਾਣੀ ਗੁਰੂ ਗੋਬਿੰਦ ਸਿੰਘ ਦੀ ਹੈ ਵੀ ਕਿ ਨਹੀਂ ਮੈਂ ਐਵੇਂ ਤੇ ਨਹੀਂ ਪੜ੍ਹੀ ਜਾਂਦਾ ਸ਼ੰਕਾ ਪਾਤਾ ਨਾ ਇਹੀ ਉਹ ਚਾਹੁੰਦੇ ਸੀ ਗੁਰਮੁਖੋ ਜੇ ਦਸਮ ਗ੍ਰੰਥ ਅਖੌਤੀ ਹੈ ਤੇ ਜਾਪ ਸਾਹਿਬ ਚੌਪਈ ਸਾਹਿਬ ਸਵਈਏ ਵੀ ਉਹਦੇ ਚੋਂ ਲਏ ਨੇ ਪੰਜ ਬਾਣੀਆਂ ਨਹੀਂ ਤੇ ਅੰਮ੍ਰਿਤ ਨਹੀਂ ਜੇ ਅੰਮ੍ਰਿਤ ਨਹੀਂ ਤੇ ਸਿੱਖ ਕੌਮ ਹੀ ਨਹੀਂ ਇਹਨਾਂ ਲੋਕਾਂ ਨੇ ਵੇਖੋ ਜੜ ਨੂੰ ਹੱਥ ਪਾ ਲਿਆ ਅਕਾਲ ਤਖ਼ਤ ਸਾਹਿਬ ਢਾ ਦੇਣਾ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕਰਨੀ ਟਾਣੀਆਂ ਛਾਂਗਣ ਵਾਲੀ ਗੱਲ ਹੈ ਪਰ ਸਿੱਖਾਂ ਦਾ ਸਭ ਤੋਂ ਵੱਡਾ ਸਿਧਾਂਤ ਅਸੀਂ ਆਨੇ ਆ ਬਾਬਾ ਬੜਾ ਦੋਸ਼ੀ ਆ ਪਰ ਅੰਮ੍ਰਿਤ ਦਾ ਐਡਾ ਵੱਡਾ ਨਰਾਦਰ ਸਾਡੇ ਸਿੱਖ ਹੀ ਕਰੀ ਜਾਂਦੇ ਪੇਪਰਾਂ ਵਿੱਚ ਵੱਡੇ ਵੱਡੇ ਆਰਟੀਕਲ ਲੱਗੇ ਨੇ ਜਿੱਥੇ ਅਖੌਤੀ 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 ਤੁਹਾਡੇ ਅੰਮ੍ਰਿਤ ਤੇ ਰਿਹਾ ਹੀ ਨਾ ਜਾਪ ਸਾਹਿਬ ਨਾ ਵਿੱਚ ਰਿਹਾ ਚੌਪਈ ਸਾਹਿਬ ਨਾ ਰਹੀ ਸਵਈਏ ਨਾ ਰਹੇ ਇਹ ਤੇ ਉਦੋਂ ਵੀ ਵੱਡੇ ਦੋਸ਼ੀ ਨੇ ਇਹ ਅੰਮ੍ਰਿਤ ਦੇ ਸਿਧਾਂਤ ਨੂੰ ਇਹਨਾਂ ਨੇ ਖਤਮ ਕਰ ਦਿੱਤਾ ਤੇ ਗੁਰਮੁਖੋ ਫਿਰ ਪਿੱਛੇ ਕੀ ਰਹਿ ਗਿਆ ਇਹ ਸਿੱਧਾ ਹੀ ਸਿੱਖਾਂ ਦੀ ਜੜ ਨੂੰ ਹੱਥ ਪਾਉਣ ਵਾਲੀ ਗੱਲ ਹੈ ਗੁਰਮੁਖੋ ਇਹਦੇ ਬਾਰੇ ਵਿਚਾਰ ਹੋ ਸਕਦੀ ਹੈ ਪਰ ਇਹਨਾਂ ਨੂੰ ਪਤਾ ਹੈ ਵੀ ਜੇ ਕਿੰਤੂ ਪਰੰਤੂ ਕਰਾਂਗੇ ਸਿੱਖ ਦੀ ਜੇ ਸ਼ਰਧਾ ਜਾਵੇ ਨਾ ਫਿਰ ਸਿੱਖ ਪੱਲੇ ਰਹਿ ਹੀ ਨਹੀਂ ਕੁਛ ਜਾਂਦਾ ਸਿੱਖਾਂ ਦੀ ਸ਼ਰਧਾ ਨੂੰ ਖਤਮ ਕਰਨ ਵਾਸਤੇ ਇਦਾਂ ਦੇ ਲੇਖ ਆਰਟੀਕਲ ਜਿਹੜੇ ਨੇ ਪੇਪਰਾਂ ਵਿੱਚ ਲੱਗਦੇ ਨੇ, ਭਰੀਆਂ ਪਈਆਂ ਹੁੰਦੀਆਂ ਨੇ ਅਖਬਾਰਾਂ, ਇਦਾਂ ਦੇ ਆਰਟੀਕਲ ਇਸੇ ਕਰਕੇ ਛਾਪੇ ਜਾਂਦੇ ਨੇ ਵੀ ਸਿੱਖ ਗੁਰਬਾਣੀ ਤੇ ਹੀ ਕਿੰਤੂ ਪਰੰਤੂ ਕਰਨ ਲੱਗ ਜਾਵੇ, ਸਿੱਖ ਅੰਮ੍ਰਿਤ ਤੇ ਹੀ ਸ਼ੰਕੇ ਕਰੇ, ਜੇ ਅੰਮ੍ਰਿਤ ਤੇ ਸਿੱਖ ਸ਼ੰਕਾ ਕਰ ਲਵੇਗਾ ਫਿਰ ਪਿੱਛੇ ਕੀ ਰਹਿ ਗਿਆ, ਸਿੱਖ ਦੀ ਹੋਣ ਤੇ ਖਤਮ ਹੋ ਗਈ, ਸਿੱਖ ਤੇ ਹੈ ਹੀ ਅੰਮ੍ਰਿਤ ਨਾਲ, ਅੰਮ੍ਰਿਤ ਹੈ ਹੀ ਬਾਣੀ ਨਾਲ, ਤੇ ਬਾਣੀ ਦਾ ਸੰਬੰਧ ਦਸਮ ਗ੍ਰੰਥ ਨਾਲ ਹੈ, ਜਾਪ ਸਾਹਿਬ ਦਸਮ ਗ੍ਰੰਥ ਵਿੱਚੋਂ ਲਿਆ ਗਿਆ, ਤੇ ਜੇ ਇਹਦਾ ਮਤਲਬ ਇਹ ਹੋ ਗਿਆ ਵੀ ਇਹ ਅੱਜ ਵਾਲੇ ਸਿਆਣੇ ਨੇ ਹੁਣ ਤੱਕ ਜਿਹੜਾ ਇੰਨਾ ਅੰਮ੍ਰਿਤ ਸੰਚਾਰ ਹੋਇਆ ਸਾਰਾ ਹੀ ਖੰਡਿਤ ਹੋ ਗਿਆ, ਇਹ ਕਹਿੰਦੇ ਨੇ ਵੀ ਦਸਮ ਗ੍ਰੰਥ ਖੌਤੀ ਬਾਣੀ ਆ, ਫਿਰ ਹੁਣ ਤੱਕ ਦੇ ਜਿੰਨੇ ਅੰਮ੍ਰਿਤ ਸੰਚਾਰ ਹੋਏ ਨੇ ਇਹਨਾਂ ਨੇ ਸਾਰਿਆਂ ਨੂੰ ਖੰਡਿਤ ਕਰ ਦਿੱਤਾ। ਅਸੀਂ ਬੜੇ ਆਨੰਦ ਨਾਲ ਪੜ੍ਹਨੇ ਆ ਲੇਖ ਛਪਦੇ ਨੇ, ਆਪਾਂ ਕਹਿੰਦੇ ਹਾਂ ਉਹ ਪੇਪਰ ਲਵਾਓ ਜਿਹੜੀਆਂ ਗਰਮ ਗਰਮ ਖਬਰਾਂ ਸਾਨੂੰ ਦੇਵੇ, ਪਰ ਅਸੀਂ ਇਹ ਨਹੀਂ ਸੋਚਦੇ ਉਹਨਾਂ ਪੇਪਰਾਂ ਨੂੰ ਪੜ੍ਹ ਕੇ ਸਾਡੇ ਅੰਦਰ ਸ਼ੰਕੇ ਪੈਦਾ ਹੋ ਜਾਂਦੇ ਨੇ, ਸਾਡੀ ਮਨ ਦੀ ਸ਼ਾਂਤੀ ਭੰਗ ਹੋ ਜਾਂਦੀ ਹੈ, ਬੜੇ ਚਿਰ ਤੋਂ ਬਣੀ ਸ਼ਰਧਾ ਸਾਡੀ ਖਤਮ ਹੋ ਜਾਂਦੀ ਹੈ, ਸਾਡਾ ਜਿਹੜਾ ਮਨ ਦਾ ਆਨੰਦ ਹੈ, ਮਨ ਦਾ ਸਰੂਰ, ਮਨ ਦੀ ਮਸਤੀ ਉਹ ਤੇ ਖਤਮ ਕਰ ਦਿੰਦੇ ਨੇ ਇੱਦਾਂ ਦੇ ਲੋਕ। ਤੇ ਗੁਰਮੁਖੋ ਇਹਦੇ ਬਾਰੇ ਵਿਚਾਰ ਹੋ ਸਕਦੀ ਹੈ, ਪੰਜ ਬਾਣੀਆਂ ਪੜੀਆਂ ਗਈਆਂ ਉੱਥੇ ਹੀ ਆਓ, ਫਾਰਮੂਲਾ ਮਹਾਰਾਜ ਨੇ ਵਰਤਿਆ ਜਿਹੜਾ ਚੰਦਨ ਦੀ ਮਹਿਕ ਨਿੰਮ ਵਿੱਚੋਂ ਆ ਰਹੀ ਹੈ, ਵਿਚਾਲੇ ਵਿਚੋਲਾ ਬਣੀ ਹਵਾ, ਸੱਚੇ ਪਾਤਸ਼ਾਹ ਨੇ ਨਾਮ ਅੰਮ੍ਰਿਤ ਗੁਰਬਾਣੀ ਨੂੰ ਸਿੱਖਾਂ ਦੇ ਰੋਮ ਰੋਮ ਵਿੱਚ ਪਹੁੰਚਾਉਣ ਵਾਸਤੇ ਵਿਚਾਲੇ ਵਿਚੋਲਾ ਪਾਣੀ ਨੂੰ ਬਣਾਇਆ। ਪੰਜ ਬਾਣੀਆਂ ਪੜੀਆਂ ਗਈਆਂ, ਉਸ ਪਾਣੀ ਉੱਤੇ ਅਸਰ ਹੋਇਆ ਤੇ ਉਹ ਵੀ ਅੰਮ੍ਰਿਤ ਦਾ ਰੂਪ ਬਣ ਗਿਆ, ਅੰਮ੍ਰਿਤ ਬਣ ਗਿਆ। ਫਿਰ ਮਹਾਰਾਜ ਨੇ ਪੰਜ ਚੂਲੇ ਮੁਖ ਵਿੱਚ ਪਾਏ, ਪੰਜ ਨੇਤਰਾਂ ਚ ਪਾਏ, ਪੰਜ ਸੀਸ ਚ ਪਾਉਣ ਦੀ ਮਰਿਆਦਾ ਬਣੀ। ਗੁਰਮੁਖੋ ਜਦੋਂ ਪੰਜ ਚੂਲੇ ਅਸੀਂ ਮੁਖ ਵਿੱਚ ਪਾਉਂਦੇ ਹਾਂ, ਜੋ ਅਸੀਂ ਖਾਂਦੇ ਹਾਂ ਉਹ ਸਾਡੇ ਮੇਦੇ ਤੱਕ ਜਾਂਦਾ, ਡਾਕਟਰ ਕਹਿੰਦੇ ਨੇ ਜੋ ਅਸੀਂ ਖਾਂਦੇ ਹਾਂ ਉਹ ਸਾਡੇ ਮੇਦੇ ਤੱਕ ਜਾਂਦਾ ਹੈ, ਤੇ ਮੇਦੇ ਤੋਂ ਬਾਅਦ ਸਾਡੀਆਂ ਨਾੜੀਆਂ ਚ ਜਾਂਦਾ ਹੈ, ਤੇ ਨਾੜੀਆਂ ਤੋਂ ਬਾਅਦ ਸਾਡੇ ਰੋਮ ਰੋਮ ਚ ਜਾਂਦਾ ਹੈ। ਸ਼ਰਾਬ ਪੀਓ ਉਹਦਾ ਅਸਰ ਰੋਮ ਰੋਮ ਤੱਕ ਜਾਏਗਾ, ਕੋਈ ਨਸ਼ਾ ਖਾਓ ਉਹਦਾ ਅਸਰ ਰੋਮ ਰੋਮ ਤੱਕ ਜਾਏਗਾ, ਤੰਬਾਕੂ ਵਰਤੋਗੇ ਉਹਦਾ ਅਸਰ ਰੋਮ ਰੋਮ ਤੱਕ ਜਾਏਗਾ। ਜਦੋਂ ਅੰਮ੍ਰਿਤ ਛਕਾਇਆ ਤੇ ਅੰਮ੍ਰਿਤ ਦਾ ਅਸਰ ਰੋਮ ਰੋਮ ਤੱਕ ਚਲਿਆ ਗਿਆ। ਮਹਾਰਾਜ ਕਹਿੰਦੇ ਨੇ ਨਾਮ ਜਪ ਕੇ ਗੁਰਮੁਖ ਰੋਮ ਰੋਮ ਹਰ ਧਿਆਵੈ ਵਾਲੀ ਅਵਸਥਾ ਤੱਕ ਤੇ ਬਾਅਦ ਦੀ ਗੱਲ ਹੈ। ਲੈ ਸਿੱਖਾ, ਮੈਂ ਕਲਯੁਗ ਦਾ ਸਮਾਂ ਹੋਣ ਕਰਕੇ ਲੰਮੀਆਂ ਸਮਾਧੀਆਂ ਲਾਉਣ ਦਾ ਟਾਈਮ ਨਹੀਂ, ਬਹੁਤੀਆਂ ਖੋਜਾਂ ਕਰਨ ਦਾ ਸਮਾਂ ਅੱਜ ਸਿੱਖ ਕੋਲ ਨਹੀਂ ਰਿਹਾ। ਸੱਚੇ ਪਾਤਸ਼ਾਹ ਜੀ ਨੇ ਸਮੇਂ ਦੀ ਨਜਾਕਤ ਨੂੰ ਪਹਿਚਾਣਦਿਆਂ ਹੋਇਆ ਮਹਾਰਾਜ ਨੇ ਪਾਣੀ ਦੇ ਜ਼ਰੀਏ ਅੰਮ੍ਰਿਤ ਨਾਮ ਸਿੱਖ ਦੇ ਰੋਮ ਰੋਮ ਤੱਕ ਪਹੁੰਚਾ ਦਿੱਤਾ। ਕਹਿੰਦੇ ਲੈ ਸਿੱਖਾ, ਮੈਂ ਅੰਮ੍ਰਿਤ ਤੇਰੇ ਰੋਮ ਰੋਮ ਤੱਕ ਪਹੁੰਚਾ ਦਿੱਤਾ, ਅੱਗੇ ਹੁਣ ਸਾਂਭ ਲਈ।
ਸਤਿ ਸ੍ਰੀ ਅਕਾਲ।
ਇਹ ਨਾਮ ਅੰਮ੍ਰਿਤ ਮਹਾਰਾਜ ਨੇ ਸਿੱਖ ਦੇ ਰੋਮ, ਜੇ ਹੁਣ ਮੰਨ ਲਓ ਨਾਮ ਅੰਮ੍ਰਿਤ ਹੈ, ਨਾਮ ਅੰਮ੍ਰਿਤ ਹੈ, ਤੇ ਨਾਮ ਜਪਣ ਵਾਲੇ ਨੂੰ ਅੰਮ੍ਰਿਤਧਾਰੀ ਕਿਉਂ ਨਹੀਂ ਕਹਿੰਦੇ? ਵੀ ਨਾਮ ਕਿਉਂ ਜਪਦਾ ਹੈ? ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਅੰਮ੍ਰਿਤਧਾਰੀ ਕਿਉਂ ਨਾ ਕਿਹਾ ਗਿਆ? ਬਈ ਕਿਸੇ ਨੂੰ ਤ੍ਰੇਤੇ ਚ, ਦੁਆਪਰ ਚ, ਗੁਰੂ ਨਾਨਕ ਸਾਹਿਬ ਵੇਲੇ, ਗੁਰੂ ਅੰਗਦ ਸਾਹਿਬ ਵੇਲੇ, ਗੁਰੂ ਅਰਜਨ ਦੇਵ ਮਹਾਰਾਜ ਵੇਲੇ ਅੰਮ੍ਰਿਤਧਾਰੀ ਜਿਹਦੇ ਰੋਮ ਰੋਮ ਤੱਕ ਅੰਮ੍ਰਿਤ ਪਹੁੰਚਿਆ ਹੋਵੇ ਉਹਨੂੰ ਕਿਹਾ ਜਾਂਦਾ। ਬਾਣੀ ਜੀਭ ਦੀ ਉੱਪਰ ਹੀ ਗਲ ਵਿੱਚ ਹੀ ਕੰਠ ਤੱਕ ਹੀ ਰਹਿੰਦੀ, ਉਦੋਂ ਅੱਗੇ ਤੇ ਪਹੁੰਚਦੀ ਹੋਈ। ਮਹਾਰਾਜ ਨੇ ਕਿਰਪਾ ਕੀਤੀ, ਰੋਮ ਰੋਮ ਤੱਕ ਅੰਮ੍ਰਿਤ ਪਹੁੰਚਾ ਦਿੱਤਾ, ਸਾਡਾ ਰੋਮ ਰੋਮ ਪਵਿੱਤਰ ਕਰ ਦਿੱਤਾ। ਮਹਾਰਾਜ ਕਹਿੰਦੇ ਏਦਾਂ ਹੋ ਗਿਆ ਜਿਵੇਂ ਨਵਾਂ ਬੱਚਾ ਮਾਤਾ ਦੇ ਪੇਟ ਚੋਂ ਜਨਮ ਲੈਂਦਾ ਨਾ, ਉਸ ਵੇਲੇ ਉਹਨੂੰ ਕੋਈ ਰੋਗ ਨਹੀਂ ਹੁੰਦਾ ਵਾਹਿਗੁਰੂ, ਉਸ ਵੇਲੇ ਉਸ ਬੱਚੇ ਨੂੰ ਕੋਈ ਕਾਮ, ਕੋਈ ਕ੍ਰੋਧ, ਕੋਈ ਲੋਭ, ਕੋਈ ਮੋਹ, ਹੰਕਾਰ ਸਭ ਤੋਂ ਬਚਿਆ ਹੋਇਆ ਹੁੰਦਾ। ਕਬੀਰ ਜੈਸੀ ਉਪਜੀ ਪੇੜ ਤੇ, ਜਿਉਂ ਤੈਸੀ ਨਿਭ ਹੈ ਓਡ, ਹੀਰਾ ਕਿਸਕਾ ਬਪੁਰਾ, ਪੁਜੈ ਨਾ ਰਤਨ ਕਰੋਟ। ਜਿੱਦਣ ਅਸੀਂ ਸਾਰੇ ਪੈਦਾ ਹੋਏ ਆ, ਅਸੀਂ ਉਸ ਟਾਹਣੀ ਵਾਂਗੂ ਸਿੱਧੇ ਬਿਲਕੁਲ ਸਿੱਧੇ ਪੈਦਾ ਹੋਏ ਆ, ਜਿਵੇਂ ਇੱਕ ਟਾਹਣੀ ਦਰਖਤ ਵਿੱਚੋਂ ਫੁੱਟਦੀ ਹੈ ਤੇ ਸਿੱਧੀ ਫੁੱਟਦੀ ਹੈ, ਬਾਅਦ ਵਿੱਚ ਉਹ ਟਾਹਣੀ ਤੋਂ ਟਾਹਣ ਬਣਦਾ ਹੈ। ਮਿਸਤਰੀ ਲੋਕ, ਕਾਰੀਗਰ ਲੋਕ ਆਉਂਦੇ ਨੇ, ਉਹ ਆ ਕੇ ਵੇਖਦੇ ਨੇ, ਜੇ ਤੇ ਟਾਹਣੀ ਜਿਵੇਂ ਪੈਦਾ ਹੋਈ ਸੀ ਉਵੇਂ ਸਿੱਧੀ 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 ਜਾਏ ਫਿਰ ਤੇ ਬਣਦੀ ਹੈ ਕਿਸੇ ਦੇ ਘਰ ਦਾ ਸ਼ਿੰਗਾਰ ਫਰਨੀਚਰ ਹੋ ਕੇ, ਫਰਨੀਚਰ ਬਣ ਕੇ ਕਿਸੇ ਦੇ ਘਰ ਦਾ ਸ਼ਿੰਗਾਰ ਬਣਦੀ ਆ। ਤੇ ਜੇ ਟਾਹਣੀ ਵਿੱਚ ਵਲ ਪੈ ਜਾਣ ਫਿਰ ਕਾਰੀਗਰ ਕਹਿੰਦੇ ਨੇ ਭਾਈ ਇਹ ਤੇ ਬਾਲਣ ਦੇ ਕੰਮ ਆਊ। ਆਖੋ ਸਤਨਾਮ। ਜਿਵੇਂ ਇੱਕ ਟਾਹਣੀ ਸਿੱਧੀ ਪੈਦਾ ਹੁੰਦੀ ਆ, ਪੈਦਾ ਅਸੀਂ ਵੀ ਗੁਰਮੁਖੋ ਸਾਰੇ ਸਿੱਧੇ ਹੀ ਹੋਏ ਸੀ, ਕੋਈ ਪਾਪ ਨਹੀਂ ਸੀ, ਕੋਈ ਮਾੜੀ ਸੋਚ ਨਹੀਂ ਸੀ ਸਾਡੀ। ਪਰ ਜਿਵੇਂ ਵੱਡੇ ਹੋਈ ਜਾਂਦੇ ਆ, ਕਈ ਤੇ ਸਿੱਧੇ ਨੇ, 30 ਸਾਲ ਦੇ ਹੋ ਗਏ ਨੇ ਅਜੇ ਵੀ ਕੋਈ ਐਬ ਨਹੀਂ, ਬਚੇ ਹੋਏ ਨੇ, ਸਿੱਧੇ ਨੇ, ਕਈਆਂ ਚ ਵਲ ਪੈ ਗਏ ਨੇ। ਤੇ ਯਾਦ ਰੱਖੋ, ਜਿਸ ਲੱਕੜ ਵਿੱਚ ਵਲ ਜ਼ਿਆਦਾ ਉਹਦੀ ਕਦਰ ਵੀ ਘੱਟ ਹੁੰਦੀ ਹੈ, ਉਹੀ ਹਾਲ ਸਾਡਾ। ਤੇ ਜੇ ਤੇ ਜਾਵਾਂਗੇ ਸਿੱਧੇ ਹੀ ਸਿੱਧੇ ਫਿਰ ਤੇ ਬਣਾਂਗੇ ਪੰਥ ਦਾ ਸ਼ਿੰਗਾਰ, ਤੇ ਜੇ ਵਲ ਬਹੁਤੇ ਪੈ ਗਏ ਫਿਰ ਅਸੀਂ ਤੇ ਬਾਲਣ ਦੇ ਕੰਮ ਵੀ ਨਹੀਂ ਆਉਣੇ। ਆਖੋ ਸਤਨਾਮ। ਬਾਲਣ ਦੇ ਕੰਮ ਵੀ ਨਹੀਂ ਆਉਣੇ ਗੁਰਮੁਖੋ, ਇਹਨਾਂ ਵਲਾਂ ਤੋਂ ਬਚੀਏ। ਤੇ ਵਲ ਛਲ ਪੈ ਗਏ ਜਿਵੇਂ ਜਿਵੇਂ ਵੱਡੇ ਹੋ ਰਹੇ ਆ, ਉਵੇਂ ਜਿਵੇਂ ਵਲ ਪੈਂਦੇ ਜਾ ਰਹੇ ਨੇ, ਸਾਡੇ ਚ ਵਿੰਗ ਪੈਂਦੇ ਜਾ ਰਹੇ ਨੇ। ਪਰ ਗੁਰਬਾਣੀ ਨੇ, ਸਤਸੰਗਤ ਨੇ ਸਾਨੂੰ ਸਿੱਧੇ ਰੱਖਣਾ, ਤੇ ਜਿਹੜੇ ਸੰਗਤ ਨਾਲੋਂ ਟੁੱਟ ਜਾਂਦੇ ਨੇ ਉਹਨਾਂ ਵਿੱਚ ਵਲ ਪੈਣੇ ਸੁਭਾਵਿਕ ਗੱਲ ਹੈ। ਕਿਉਂਕਿ ਮਾੜੀ ਸੰਗਤ ਪੈਰ ਪੈਰ ਤੇ ਮਿਲਦੀ ਆ, ਉਦਾਂ ਦਾ ਮਨੁੱਖ ਦਾ ਸੁਭਾਅ ਬਣ ਜਾਂਦਾ। ਤੇ ਸਾਡੇ ਇਤਿਹਾਸ ਵਿੱਚ ਜਿਹੜੇ ਗੁਰਮੁਖ ਪਿਆਰੇ ਵੱਡੇ ਮਰਤਬਿਆਂ ਤੱਕ ਪਹੁੰਚੇ ਨੇ, ਜਿਨ੍ਹਾਂ ਦਾ ਨਾਂ ਲੈਣ ਤੇ ਮਨ ਠੰਡਾ ਉਠਾਰ ਹੋ ਜਾਂਦਾ, ਜਿਨ੍ਹਾਂ ਨੂੰ ਯਾਦ ਕਰਕੇ ਸਾਡੇ ਅੰਦਰ ਜੋਸ਼ ਆ ਜਾਂਦਾ। ਗੁਰਮੁਖੋ, ਉਹਨਾਂ ਦੀਆਂ ਕਮਾਈਆਂ ਸਨ, ਉਹਨਾਂ ਦੇ ਜੀਵਨ ਪੜ੍ਹ ਕੇ ਵੇਖੋ, ਬਹੁਤ ਘਾਲਣਾ ਘਾਲਣ ਵਾਲੇ, ਬੰਦਗੀ ਵਾਲੇ ਗੁਰਸਿੱਖ ਸਨ। ਜਿਹੜੇ ਪੰਥ ਦਾ ਸ਼ਿੰਗਾਰ ਬਣੇ ਨੇ ਉਹਨਾਂ ਵਿੱਚ ਵਲ ਨਹੀਂ ਸੀ ਕੋਈ, ਉਹਨਾਂ ਚ ਵਿੰਗ ਨਹੀਂ ਸਨ ਪਏ ਹੋਏ। ਸਾਡੇ ਵਿੱਚ ਵਲ ਬਹੁਤੇ ਨੇ, ਯਤਨ ਵੀ ਕਰੋ। ਅੱਜ ਕੱਲ੍ਹ ਖਾਸ ਕਰਕੇ ਬੱਚਿਆਂ ਨੂੰ ਕਈ ਦਾ ਮੰਨ ਲੈਂਦੇ ਨੇ ਛੇਤੀ। ਕਈ ਵਾਰੀ ਤੁਹਾਡੀ ਮਿਹਰ ਨਾਲ ਘਰਾਂ ਚ ਜਾਈਏ ਕਦੇ, ਜਾਂ ਕਿਤੇ ਮਿਲੀਦਾ ਕਿਸੇ ਨੂੰ, ਬੱਚੇ ਛੇਤੀ ਮੰਨ ਜਾਂਦੇ ਨੇ, ਬੱਚੇ ਬੜੀ ਜਲਦੀ ਮੰਨ ਜਾਂਦੇ ਨੇ। ਜਿਹੜੇ ਹੁਣ 50 ਸਾਲ ਦੇ 60 ਸਾਲ ਦੇ ਰੋਜ਼ ਪੀ ਰਹੇ ਨੇ, ਪੁਰਾਣੇ ਹੋ ਗਏ ਨੇ ਜਿਹੜੇ, ਉਹ ਨਹੀਂ ਮੰਨਦੇ। ਲੱਕੜੀ ਨੂੰ ਹੱਥ ਫੜ ਕੇ ਮੋੜ ਲਓ ਜਿੱਧਰ ਮਰਜ਼ੀ ਹੱਥ 'ਚ ਫੜ ਕੇ, ਛੋਟੀ ਟਾਹਣੀ ਨੂੰ ਜਦੋਂ ਟਾਹਣੀ ਤੋਂ ਟਾਹਣ ਬਣ ਜਾਂਦਾ ਫਿਰ ਹੱਥ ਨਾਲ ਨਹੀਂ ਮੁੜਦੀ, ਫਿਰ ਤੇ ਆਰੀ ਚੁੱਕਣੀ ਪੈਂਦੀ ਹੈ, ਆਰੀ ਨਾਲ, ਹੱਥ ਨਾਲ ਤੇ ਮੁੜਦੀ ਨਹੀਂ। ਉਹ ਹਾਲ ਅੱਜ ਸਾਡਾ ਹੋ ਗਿਆ। ਪਰ ਸੱਚੇ ਪਾਤਸ਼ਾਹ ਮਿਹਰ ਕਰਨ, ਉਹ ਬੱਚੇ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਛੋਟੀ ਉਮਰ ਵਿੱਚ ਹੀ ਰੰਗ ਲੱਗ ਜਾਵੇ, ਬਚਪਨ ਵਿੱਚ ਹੀ ਜਿਨ੍ਹਾਂ ਉੱਤੇ ਕਿਰਪਾ ਹੋ ਜਾਵੇ। ਸਤਿਗੁਰੂ ਬਖਸ਼ਿਸ਼ ਕਰਦੇ ਨੇ, ਉਮਰਾਂ ਨਹੀਂ ਵੇਖਦੇ। ਗੁਰੂ ਘਰ ਵਿੱਚ ਉਮਰ ਦਾ ਕੋਈ ਤਕਾਜ਼ਾ ਨਹੀਂ। ਕਈ ਬੱਚੇ ਬੜੇ ਸਿਆਣੇ ਨੇ, ਕਈ ਦਾੜੀਆਂ ਚਿੱਟੀਆਂ ਹੋਣ ਦੇ ਬਾਵਜੂਦ ਵੀ ਅਜੇ ਬਜ਼ੁਰਗੀ ਉਹਨਾਂ ਦੇ ਕੋਲ ਨਹੀਂ ਆਈ, ਉਹ ਬਜ਼ੁਰਗੀ ਉਹਨਾਂ ਦੇ ਨੇੜੇ ਤੇੜੇ ਵੀ ਨਹੀਂ। ਕਈ ਬੱਚੇ ਕਈ ਬਜ਼ੁਰਗ ਰੰਗੇ ਹੋਏ ਨੇ, ਬੱਚਿਆਂ ਨੂੰ ਗੋਦ ਚ ਭਾਗ ਕੇ ਪੋਤਰਿਆਂ ਨੂੰ ਸਾਹਿਬਜ਼ਾਦਿਆਂ ਦੀਆਂ ਗੱਲਾਂ ਸੁਣਾਉਂਦੇ ਨੇ, ਸਾਖੀਆਂ ਸੁਣਾਉਂਦੇ ਨੇ, ਇਤਿਹਾਸ ਦੇ ਬਚਨ ਸੁਣਾਉਂਦੇ ਨੇ। ਪਰ ਕਈ ਬਾਪੂ ਏਦਾਂ ਦੇ ਵੀ ਨੇ ਜਿਹੜੇ 70-70 ਸਾਲ ਦੇ ਆਖਣਗੇ, ਲੈ ਪੁੱਤ ਲੈ ਜਾ 30 ਰੁਪਈਏ ਪਊਆ ਲਿਆ ਦੇ। ਉਹਨਾਂ ਦੇ ਪੋਤਿਆਂ ਉੱਤੇ ਫਿਰ ਕੀ ਅਸਰ ਹੋਣਾ। ਪਰ ਵੇਖੋ ਪਿਆਰਿਓ ਬਜ਼ੁਰਗੋ, ਜੇ ਸਿੱਖਿਆ ਲੈਣੀ ਆ ਤੇ ਬਾਬਾ ਅਮਰਦਾਸ ਜੀ ਤੋਂ ਸਿੱਖਿਆ ਲਓ। ਕਿੱਡੀ ਵੱਡੀ ਉਮਰ ਸੀ, 12 ਸਾਲ ਗਾਗਰ ਚੁੱਕੀ ਉਹਨਾਂ ਨੇ, 12 ਸਾਲ ਇਸ਼ਨਾਨ ਗੁਰੂ ਅੰਗਦ ਦੇ ਮਹਾਰਾਜ ਦਾ ਕਰਾਇਆ, 12 ਸਾਲ। ਜੇ ਸਿੱਖਿਆ ਲੈਣੀ ਆ ਬਜ਼ੁਰਗਾਂ ਨੇ, ਸਿੱਖਿਆ ਲੈਣ ਬਾਬਾ ਦੀਪ ਸਿੰਘ ਸਾਹਿਬ ਤੋਂ, ਜਿਨ੍ਹਾਂ ਨੇ 75 ਸਾਲ ਦੀ ਉਮਰ ਵਿੱਚ 18 ਸੇਰ ਦਾ ਖੰਡਾ ਵਾਹਿਆ। ਆਖੋ ਸਤਨਾਮ। ਉਹ ਕਿਹੜੀ ਤਾਕਤ ਸੀ ਜਿਹਨੇ 18 ਸਾਲ ਦੇ ਬਾਬੇ ਨੂੰ ਵਾਹਿਗੁਰੂ 75 ਸਾਲ ਦੇ ਬਾਬੇ ਨੂੰ 18 ਸੇਰ ਦਾ ਖੰਡਾ ਚੁਕਵਾ ਦਿੱਤਾ। ਉਹ ਕਿਹੜੀ ਤਾਕਤ ਸੀ? ਆਪਾਂ ਨਹੀਂ ਚੁੱਕ ਸਕਦੇ। ਉਹ ਕੋਈ ਤਾਕਤ ਸੀ ਗੁਰਮੁਖੋ? ਘਾਲਣਾ ਘਾਲੀ ਸੀ ਬਾਬਾ ਦੀਪ ਸਿੰਘ ਸਾਹਿਬ ਨੇ। ਅੱਜ ਕੱਲ ਤੇ ਲੋਕ ਬਾਬਾ ਦੀਪ ਸਿੰਘ ਸਾਹਿਬ ਉੱਤੇ ਵੀ ਬੜੇ ਸ਼ੰਕੇ ਕਰਦੇ ਨੇ। ਸਿੱਧਾ ਹੀ ਕਹਿ ਦੇਣਗੇ ਉਹ ਬਿਨਾਂ ਸਿਰ ਤੋਂ ਲੜਨਾ ਕੋਈ ਸੌਖੀ ਜੀ ਗੱਲ ਨਹੀਂ, ਐਵੇਂ ਲੋਕਾਂ ਨੇ ਗੱਲਾਂ ਬਣਾਈਆਂ। ਬਾਹਰਲਾ ਆਖੇ ਤੇ ਆਖੇ ਸਿੱਖ ਕਹੀ ਜਾਂਦੇ, ਕਿਰਪਾਨਾਂ ਪਾ ਕੇ ਕਹੀ ਜਾਂਦੇ ਨੇ, ਇਹ ਨਹੀਂ ਹੋ ਸਕਦਾ। ਗੁਰਮੁਖੋ ਲੋਕ ਤੇ ਮਿਥਿਹਾਸ ਨੂੰ ਇਤਿਹਾਸ ਬਣਾ ਰਹੇ ਨੇ, ਲੋਕ ਤੇ ਮਿਥ ਨੂੰ ਤੱਥ ਕਰਕੇ ਸਾਹਮਣੇ ਪੇਸ਼ ਕਰ ਰਹੇ ਨੇ, ਤੇ ਅਸੀਂ ਇਤਿਹਾਸ ਨੂੰ ਆਪਣੇ ਨੂੰ ਮਿਥਿਹਾਸ ਆਪ ਹੀ ਬਣਾਈ ਜਾਂਦੇ। ਲੋਕ ਤੇ ਜੋ ਵਾਪਰਿਆ ਨਹੀਂ, ਜੋ ਹੋਇਆ ਨਹੀਂ, ਉਹਨੂੰ ਸੱਚ ਸਿੱਧ ਕਰਨ ਵਾਸਤੇ ਤੁਲੇ ਹੋਏ ਨੇ। ਜਿਵੇਂ ਆ ਹੁਣ ਸਭ ਕੁਝ ਹੋਇਆ ਸਾਡੇ ਸਾਹਮਣੇ, ਇਹਨਾਂ ਲੋਕਾਂ ਨੇ ਤੇ ਪੰਗਾ ਹੀ ਸਿੱਖਾਂ ਨਾਲ ਲੈ ਲਿਆ ਤਾਂ ਸਭ ਕੁਝ ਹੋਇਆ, ਨਹੀਂ ਤੇ ਇਹਨਾਂ ਨੇ ਤੇ ਆਪਣਾ ਹੀ ਸਭ ਕੁਝ ਘੜ ਲਿਆ ਸੀ, ਆਪਣੇ ਹੀ ਪ੍ਰਸੰਗ ਘੜ ਲਏ ਸੀ, ਆਪਣੀਆਂ ਸਾਖੀਆਂ ਘੜ ਲਈਆਂ ਸੀ, ਆਪਣਾ ਹੀ ਇਤਿਹਾਸ ਬਣਾ ਲਿਆ ਸੀ। ਮਿਥਿਹਾਸ ਨੂੰ ਇਤਿਹਾਸ ਬਣਾ ਰਹੇ ਨੇ ਲੋਕ, ਅਸੀਂ ਆਪਣੇ ਸੱਚੇ ਸੁੱਚੇ ਇਤਿਹਾਸ ਨੂੰ ਆਪ ਹੀ ਮਿਥਿਹਾਸ ਕਰੀ ਜਾਂਦੇ, ਆਪਣੇ ਆਪ ਹੀ ਇਤਿਹਾਸ ਦਾ ਖੰਡਨ ਕਰੀ ਜਾਂਦੇ। ਬਾਬਾ ਦੀਪ ਸਿੰਘ ਸਾਹਿਬ ਪਾਹੋਵਿੰਡ ਪਿੰਡ ਦੇ ਸਨ, ਅੰਮ੍ਰਿਤਸਰ ਦੇ ਕੋਲ। ਭਗਤਾ ਜੀ ਦੇ ਘਰ ਵਿੱਚ ਜਨਮ ਲਿਆ ਮਾਤਾ ਜਿਉਣੀ ਜੀ ਦੀ ਕੁੱਖੋਂ। 1682 ਵਿੱਚ ਆਮਦ ਹੋਈ, ਸਰੀਰ ਕਰਕੇ ਸੰਸਾਰ ਚ ਆਏ। 1682 ਤੋਂ ਲੈ ਕੇ 1757 ਵਿੱਚ ਸੱਚਖੰਡ ਗਏ। 1757 ਤੱਕ 75 ਸਾਲ ਬਣਦੇ ਨੇ ਗੁਰਮੁਖੋ, 75 ਸਾਲ। ਤੇ ਇਹਨਾਂ 75 ਸਾਲਾਂ ਚ ਜੋ ਬਾਬਾ ਦੀਪ ਸਿੰਘ ਸਾਹਿਬ ਨੇ ਕੀਤਾ ਉਹਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ, ਉਹਨਾਂ ਦਾ ਸਾਨੀ ਕੋਈ ਨਹੀਂ। ਜੇ ਇਹ ਕਹਿ ਲਓ ਵੀ ਗੁਰੂ ਗੋਬਿੰਦ ਸਿੰਘ ਵਰਗਾ ਐਸਾ ਲਾਲ ਹੋਇਆ ਹੀ ਕੋਈ ਨਹੀਂ। ਆਖੋ ਸਤਨਾਮ। ਜੋ ਧੰਨ ਬਾਬਾ ਦੀਪ ਸਿੰਘ ਸਾਹਿਬ ਸਨ, ਅੰਮ੍ਰਿਤਸਰ ਸਾਹਿਬ ਨੇੜੇ ਸੀ, ਅੰਮ੍ਰਿਤਸਰ ਸਾਹਿਬ ਪਰਿਵਾਰ ਦਾ ਆਉਣਾ ਜਾਣਾ ਸੀ, ਮੱਥਾ ਟੇਕਣਾ, ਤੇ ਮਾਤਾ ਜਿਉਣੀ ਸੀ ਨਾ, ਜੋ ਉਹ ਮਨੋ ਇਹ ਅਰਦਾਸ ਕਰਦੀ ਹੁੰਦੀ ਸੀ ਕਿ ਐ ਵਾਹਿਗੁਰੂ, ਮੈਂ ਭਾਵੇਂ ਭੁੱਖੀ ਰਹਿ ਲਵਾਂ, ਮੇਰੇ ਤਨ ਉੱਤੇ ਪਾਉਣ ਵਾਸਤੇ ਚੰਗੇ ਬਸਤਰ ਨਾ ਹੋਣ, ਮੈਂ ਟਾਕੀਆਂ ਲਾ ਕੇ ਗੁਜ਼ਾਰਾ ਕਰ ਲਵਾਂਗੀ, ਪਰ ਮੇਰੇ ਪੁੱਤਰ ਦੀ ਸੋਭਤ ਜਿਹੜੀ ਆ ਇਹ ਗੁਰਮੁਖਾਂ ਵਿੱਚ ਹੋਵੇ, ਬਹਿਣੀ ਉੱਠਣੀ, ਮੇਰੇ ਪੁੱਤਰ ਦੀ ਪੁਸ਼ਾਕ ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂਪਤ ਮੇਰੀ, ਤੁਹਾਡਾ ਪ੍ਰੇਮ ਹੀ ਮੇਰੇ ਲਾਲ ਦਾ ਪਾਉਣ ਵਾਲਾ ਬਸਤਰ ਬਣ ਜਾਵੇ। ਅਖੰਡ ਕੀਰਤਨ ਤਿੰਨ ਭੋਜਨ ਚੂਰਾ, ਮੇਰੇ ਪੁੱਤਰ ਦੀ ਖੁਰਾਕ ਮੇਰੇ ਪੁੱਤਰ ਦਾ ਭੋਜਨ ਵੀ ਤੁਹਾਡਾ ਕੀਰਤਨ ਹੋਵੇ। ਇਹ ਮਾਤਾ ਜਿਉਣੀ ਨੇ ਮਨੋ ਮੰਗ ਮੰਗੀ ਸੀ। ਤੇ ਗੁਰਮੁਖੋ ਕਮਾਈਆਂ ਵਾਲੀਆਂ ਧੰਨ ਉਹ ਮਾਵਾਂ ਹੁੰਦੀਆਂ ਨੇ ਜਿਹੜੀਆਂ ਇਹੋ ਜਿਹੇ ਯੋਧਿਆਂ ਨੂੰ ਸੂਰਬੀਰਾਂ ਨੂੰ ਜਨਮ ਦਿੰਦੀਆਂ ਨੇ। ਕਿੰਨੀਆਂ ਮਾਵਾਂ ਭੈਣਾਂ ਸਾਡੀਆਂ ਇੱਥੇ ਬੈਠੀਆਂ ਨੇ, ਸਭ ਦੇ ਇੱਥੇ ਸਿਰ ਟਕੇ ਹੋਏ ਨੇ। ਮੁਸਲਮਾਨ ਨੇ ਨਾ ਜਿਹੜੀਆਂ ਬੀਬੀਆਂ ਕਦੇ ਸਿਰ ਨੰਗਾ ਨਹੀਂ ਰੱਖਦੀਆਂ, ਉਹਨਾਂ ਦੇ ਧਰਮ ਦੀ ਮਰਿਆਦਾ, ਭਾਵੇਂ ਲੋਕ ਮਾਡਰਨ ਹੋ ਗਏ ਨੇ, ਕਲਚਰ ਵਿੱਚ ਪੀੜੀਆਂ ਕਰਕੇ ਫਰਕ ਪੈ ਗਿਆ, ਪਰ ਅੱਜ ਵੀ ਉਹ ਬੀਬੀਆਂ ਜਿਹੜੀਆਂ ਨੇ ਸਿਰ ਢੱਕ ਕੇ ਰੱਖਦੀਆਂ। ਤੇ ਸਿੱਖ ਧਰਮ ਵਿੱਚ ਵੀ ਇਹ ਮਰਿਆਦਾ ਹੈ ਕਿ ਸਿੱਖ ਬੀਬੀ ਦਾ ਸਿਰ ਢੱਕਿਆ ਰਹਿਣਾ ਚਾਹੀਦਾ। ਲੋਕ ਆਖਦੇ ਸੀ ਸਿਰੋਂ ਨੰਗੀ ਹੈ ਉਹ ਬੀਬੀ, ਸਿਰੋਂ ਨੰਗੀ, ਉਹਨੂੰ ਮੰਨਿਆ ਜਾਂਦਾ ਸੀ ਜਿਹਦੇ ਘਰ ਵਾਲਾ ਨਾ ਹੋਵੇ ਮਰ ਜਾਵੇ ਉਹਨੂੰ ਇਹ ਕਹਿੰਦੇ ਸੀ ਇਹ ਤੇ ਵਿਚਾਰੀ ਸਿਰੋਂ ਨੰਗੀ ਹੋ ਗਈ ਖਿਮਾ ਕਰਨਾ ਪਿਆਰਿਓ ਜਿਉਂਦੇ ਜਾਗਦੇ ਨੇ ਫਿਰ ਵੀ ਸਿਰ ਨੰਗੇ ਆਪ ਸਤਨਾ ਪਰ ਪਤੀ ਪਰਮੇਸ਼ਰ ਗੁਰਮਤ ਵਿੱਚ ਇਹ ਵੀ ਗੱਲ ਧਿਆਨ ਦੇਣਾ ਤਵੱਜੋ ਦੇਣਾ ਪਿਆਰਿਓ ਸਿੱਖ ਧਰਮ ਵਿੱਚ ਜੀਵ ਰੂਪ ਇਸਤਰੀਆਂ ਨੇ ਸਾਰੀਆਂ ਭਾਵੇਂ ਜਾਮਾ ਪੁਰਸ਼ਾਂ ਵਾਲਾ ਜੀਵ ਰੂਪ ਇਸਤਰੀਆਂ ਨੇ ਸਾਰੀਆਂ ਤੇ ਪਤੀ ਸਾਰਿਆਂ ਦਾ ਉਹ ਵਾਹਿਗੁਰੂ ਪਰਮੇਸ਼ਰ ਉਹ ਅਕਾਲ ਪੁਰਖ ਉਹ ਕਦੇ ਮਰਦਾ ਹੀ ਨਹੀਂ ਇਸ ਕਰਕੇ ਸਿੱਖ ਬੀਬੀ ਦਾ ਸਿਰ ਕਦੇ ਨੰਗਾ ਨਹੀਂ ਹੋਣਾ ਚਾਹੀਦਾ ਸਿਰ ਢਕਿਆ ਹੀ ਰਹਿਣਾ ਚਾਹੀਦਾ ਇਹ ਮੇਰੀ ਭੈਣਾਂ ਦੇ ਚਰਨਾਂ 'ਚ ਖਾਸ ਬੇਨਤੀ ਵੇਖੋ ਕਿੰਨੀ ਸੰਗਤ ਇੱਥੇ ਜੁੜੀ ਆ ਰਾਤ ਬਹੁਤ ਬੱਚਿਆਂ ਨੇ ਸਿੰਘਾਂ ਨੇ ਦਸਤਾਰਾਂ ਲਈਆਂ ਨੇ ਜਿਹੜੇ ਕਹਿੰਦੇ ਨੇ ਸਜਾਵਾਂਗੇ 3100 ਤੇ ਮੈਂ ਭੈਣਾਂ ਨੂੰ ਵੀ ਬੇਨਤੀ ਕਰਾਂਗਾ ਜੇ ਤੁਸੀਂ ਵੀ ਇਹ ਪ੍ਰਣ ਕਰੋ ਕਿ ਅਸੀਂ ਵੀ ਰੋਟੀਆਂ ਪਕਾਉਂਦੀਆਂ ਤੇ ਮੈਂ ਭੈਣਾਂ ਨੂੰ ਵੀ ਬੇਨਤੀ ਕਰਾਂਗਾ ਜੇ ਤੁਸੀਂ ਵੀ ਇਹ ਪ੍ਰਣ ਕਰੋ ਕਿ ਅਸੀਂ ਵੀ ਰੋਟੀਆਂ ਪਕਾਉਂਦੀਆਂ ਪ੍ਰਸ਼ਾਦੇ ਬਣਾਉਂਦੀਆਂ ਸਬਜ਼ੀ ਬਣਾਉਂਦੀਆਂ ਘਰਾਂ 'ਚ ਕੰਮ ਕਾਰ ਕਰਦੀਆਂ ਸਿਰ ਦੇ ਉੱਤੇ ਚੁੰਨੀ ਜ਼ਰੂਰ ਲੈ ਕੇ ਰੱਖਾਂਗਾ ਸਿਰ ਸਿਰ ਢੱਕ ਕੇ ਰੱਖਾਂਗੀਆਂ ਇਹ ਭੈਣਾਂ ਨੂੰ ਬੇਨਤੀ ਹੈ ਸਿੱਖ ਦਾ ਪੰਜਵਾਂ ਬਾਹਰਲਾ ਕਕਾਰ ਹੈ ਕੇਸ ਕੀ ਚਾਰ ਕਕਾਰ ਨੇ ਬਾਹਰਲੇ ਪੰਜਵਾਂ ਕਕਾਰ ਹੈ ਕੇਸ ਕੀ ਕੇਸ ਹੈ ਨਾ ਕੇਸ ਪੰਜਵਾਂ ਕਕਾਰ ਹੈ ਪਰ ਕੇਸਾਂ ਦੀ ਸੰਭਾਲ ਵਾਸਤੇ ਤੁਹਾਨੂੰ ਪਤਾ ਦਮਦਮੀ ਟਕਸਾਲ ਵਿੱਚ ਖਾਸ ਕਰਕੇ ਸਿੰਘ ਕਹਿੰਦੇ ਨੇ ਕਿ ਕੇਸ ਕੀ ਤੁਹਾਡਾ ਪੰਜਵਾਂ ਕਕਾਰ ਹੈ ਇਹ ਭਿੰਡਰਾਂ ਵਾਲਿਆਂ ਦੀ ਮਰਿਆਦਾ ਤੁਸੀਂ ਤੇ ਬੜੀ ਬਾਬਾ ਗੁਰਬਚਨ ਸਿੰਘ ਜੀ ਦੀ ਸੰਗਤ ਕੀਤੀ ਆ ਗੰਗਾ ਨਗਰ ਵਾਲਿਓ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪੰਜਵਾਂ ਕਕਾਰ ਕੇਸ ਕੀ ਆ ਸਾਡੀ ਦਸਤਾਰ ਭਾਵੇਂ ਜਿੱਡੀ ਵੱਡੀ ਮਰਜ਼ੀ ਹੋਵੇ ਥੱਲਿਓਂ ਦੀ ਕੇਸਾਂ ਦੀ ਸੰਭਾਲ ਵਾਸਤੇ ਇੱਕ ਕੇਸ ਕੀ ਹਰ ਸਮੇਂ ਬੰਨਣੀ ਚਾਹੀਦੀ ਇਹ ਵੀ ਹੁਕਮ ਹੈ ਜਦੋਂ ਕੇਸ ਹਰੇ ਕਰੇ ਸਿੱਖ ਉਸ ਵੇਲੇ ਵੀ ਸਿਰ ਢੱਕ ਕੇ ਰੱਖੇ ਘੰਟਾ ਵੱਧ ਭਾਵੇਂ ਲੱਗ ਜਾ ਕੇਸ ਹਰੇ ਕਰਨ ਤੇ ਪਰ ਕੇਸ ਨੰਗੇ ਨਹੀਂ ਹੋਣੇ ਚਾਹੀਦੇ ਹਰ ਸਮੇਂ ਸਿਰ ਜਿਹੜਾ ਢਕਿਆ ਰਵੇ ਸਿੱਖ ਦਾ ਵੀ ਤੇ ਸਿੱਖ ਬੀਬੀ ਦਾ ਵੀ ਸਿਰ ਢਕਿਆ ਰਹਿਣਾ ਚਾਹੀਦਾ ਤੇ ਭੈਣਾਂ ਨੂੰ ਬੇਨਤੀ ਹੈ ਚੁੰਨੀਆਂ ਸਿਰਾਂ ਉੱਤੇ ਲੈਣੀਆਂ ਨੇ ਦਸਤਾਰਾਂ ਜੇ ਨਹੀਂ ਸਜਾ ਸਕਦੀਆਂ ਤੇ ਇੱਕ ਮੀਟਰ ਦੀ ਅੱਧੇ ਮੀਟਰ ਦੀ ਇੱਕ ਕੇਸ ਕੀ ਛੋਟੀ ਬਣਾ ਕੇ ਉਹਨੂੰ ਸਿਰ ਦੇ ਉੱਤੇ ਬੰਨ ਕੇ ਰੱਖੋ ਉੱਪਰ ਉਹਦੇ ਚੁੰਨੀ ਲੈ ਲਓ ਕਿਉਂਕਿ ਉਹਦੇ ਫਾਇਦੇ ਨੇ ਜਿਹੜੀ ਸਿਰ ਦੇ ਉੱਤੇ ਕੇਸ ਕੀ ਬੰਨਣੀ ਇੱਕ ਫਾਇਦਾ ਤੇ ਆ ਵੀ ਸਿਰ ਢਕਿਆ ਰਹੇਗਾ ਦੂਜਾ ਫਾਇਦਾ ਇਹ ਆ ਵੀ ਕੰਘਾ ਵੀ ਵਿੱਚ ਫਿਰ ਟਿਕ ਸਕਦਾ ਬੀਬੀਆਂ ਦੇ ਸਿਰਾਂ ਤੇ ਕੰਘੇ ਨਹੀਂ ਹੁੰਦੇ 10% ਹੁੰਦੇ ਨੇ 90% ਨਹੀਂ ਹੁੰਦੇ ਜਾਂ ਫਿਰ ਕੰਘੇ ਕਿਰਪਾਨਾਂ ਨਾਲ ਬੰਨੇ ਹੋਏ ਹੁੰਦੇ ਨੇ ਸ੍ਰੀ ਸਾਹਿਬ ਨਾਲ ਬੰਨਦੀਆਂ ਨੇ ਇੱਕ ਤੇ ਕੰਘਾ ਟਿਕ ਜਾਏਗਾ ਦੂਸਰਾ ਸਿਰ ਢਕਿਆ ਰਹੇਗਾ ਤੀਸਰਾ ਸਿਰ ਕਾਲਾ ਕਰਨ ਦੀ ਲੋੜ ਹੀ ਪਤਾ ਹੀ ਨਹੀਂ ਲੱਗਣਾ ਵੀ ਚਿੱਟੇ ਆ ਕਿ ਕਾਲੇ ਆ ਇਹ ਵੀ ਨਹੀਂ ਪਤਾ ਲੱਗਣਾ ਇਹਦਾ ਫਾਇਦਾ ਬੜਾ ਕੇਸ ਦੀਆਂ ਸਿਰਾਂ ਉੱਤੇ ਬੰਨਿਆ ਕਰੋ ਇਹ ਮੇਰੀ ਭੈਣਾਂ ਦੇ ਚਰਨਾਂ 'ਚ ਬੇਨਤੀ ਕੇਸਕੀ ਉੱਪਰ ਉਹਦੇ ਫਿਰ ਉਹਦੇ ਉੱਪਰ ਚੁੰਨੀ ਲੈ ਲੈ ਸਿਰ ਢਕਿਆ ਰਵੇ ਸਿੱਖ ਬੀਬੀ ਦਾ ਇਹ ਸਭ ਦਾ ਫਰਜ਼ ਬਣਦਾ ਮਾਵਾਂ ਪ੍ਰਸ਼ਾਦੇ ਪਕਾਉਣ ਵੇਲੇ ਵਾਹਿਗੁਰੂ 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 ਦਾ ਜਾਪ ਕਰਨ ਸਬਜ਼ੀ ਬਣਾਉਂਦੇ ਆ ਜਾਪ ਕਰਨ ਉਹਦਾ ਅਸਰ ਭੋਜਨ ਉੱਤੇ ਹੋਏਗਾ ਜਿਹੜੇ ਛਕਣਗੇ ਉਹਨਾਂ ਦਾ ਮਨ ਭਜਨ ਕਰਨ ਵਾਸਤੇ ਆਪੇ ਹੀ ਤਿਆਰ ਹੋ ਜਾਏਗਾ ਭਜਨ ਕਰਨਗੇ ਤੇ ਧੰਨ ਸੀ ਮਾਤਾ ਜਿਉਣੀ ਜਿਹਨੇ ਬਾਬੇ ਦੀਪ ਸਿੰਘ ਨੂੰ ਜਣਿਆ ਹਮੇਸ਼ਾ ਅਰਦਾਸਾਂ ਕਰਦੀ ਹੁੰਦੀ ਸੀ ਐ ਅਕਾਲ ਪੁਰਖ ਵਾਹਿਗੁਰੂ ਅੰਮ੍ਰਿਤਸਰ ਉਹ ਰੋਜ਼ ਮੱਥਾ ਟੇਕਣ ਆਉਂਦੇ ਸੀ ਰੋਜ਼ ਇਸ਼ਨਾਨ ਕਰਨਾ ਤੇ ਨਾਲੇ ਆਪਣੇ ਨਾਲ ਲਾਲ ਨੂੰ ਇਸ਼ਨਾਨ ਕਰਾਉਣਾ ਤੇ ਨਾਲੇ ਕਹਿਣਾ ਹੈ ਸੱਚੇ ਪਾਤਸ਼ਾਹ ਮੇਰਾ ਪੁੱਤਰ ਸਿੱਖੀ ਸਰੂਪ ਵਿੱਚ ਆਵੇ ਇਹੋ ਜਿਹੀਆਂ ਮਾਵਾਂ ਨੂੰ ਬਾਬਾ ਫਰੀਦ ਸਾਹਿਬ ਨੇ ਧੰਨ ਆਖਿਆ ਧੰਨ ਧੰਨ ਨੇ ਜਣੇਂਦੀਆਂ ਮਾਵਾਂ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਧੰਨ ਧੰਨ ਨੇ ਜਨਦੀਆ ਵਾ ਜਿਨ੍ਹਾਂ ਦੇ ਬੱਚੇ ਨਾਮ ਜਪਦੇ ਮੁਹੱਬਤ ਜਿਨ ਸਹੀ ਸੱਚਿਆ ਤੇ ਸਾਧ ਸੰਗਤ ਮਹਾਰਾਜ ਨੇ ਕੋਈ ਫਰਕ ਨਹੀਂ ਰੱਖਿਆ ਖਾਲਸੇ ਵਿੱਚ ਉਹ ਸਨ ਅਸਲੀ ਪਿਤਾ ਕਿਸੇ ਦਾ ਬੱਚਾ ਅਡੋਪਟ ਉਹ ਕਰਦਾ ਗੋਦ ਉਹ ਲੈਂਦਾ ਜਿਹਦਾ ਆਪਣਾ ਨਾ ਹੋ ਜਿਹਦੇ ਆਪਣੇ ਹੈਗੇ ਪੰਜ ਚਾਰ ਉਹਨੂੰ ਕਿਸੇ ਦਾ ਬੱਚਾ ਗੋਦ ਲੈਣ ਦੀ ਕੀ ਲੋੜ ਸੱਚੇ ਪਾਤਸ਼ਾਹ ਨੇ ਆਖਿਆ ਮੇਰੇ ਚਾਰ ਨੇ ਤੇ ਮੈਂ ਖਾਲਸੇ ਨੂੰ ਗੋਦ ਲੈਣਾ ਮੈਂ ਖਾਲਸੇ ਨੂੰ ਪੁੱਤਰ ਕਹਿਣਾ ਇਹਨਾਂ ਨੇ ਮੈਨੂੰ ਪਿਤਾ ਕਹਿਣਾ ਜੇ ਗੋਦ ਲੈਣਾ ਤੇ ਗੋਦ ਪਹਿਲਾਂ ਸੁੰਨੀ ਕਰਨੀ ਪੈਣੀ ਹੈ ਮਹਾਰਾਜ ਨੇ ਆਪਣੇ ਚਾਰ ਲਾਲ ਵਾਰ ਕੇ ਗੋਦ ਸੁੰਨੀ ਕਰਕੇ ਫਿਰ ਖਾਲਸੇ ਨੂੰ ਗੋਦ ਲਿਆ
ਸਤਿ ਸ੍ਰੀ ਅਕਾਲ
ਤੇ ਗੁਰਮੁਖੋ ਸੱਚੇ ਪਾਤਸ਼ਾਹ ਨੇ ਆਖਿਆ ਸੀ ਮਹਾਰਾਜ ਨੇ ਆਖਿਆ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੁਹਾਡੇ ਗੁਰੂ ਨੇ ਮੈਨੂੰ ਤੁਸੀਂ ਪਿਤਾ ਕਹਿ ਸਕਦੇ ਹੋ ਤੇ ਪਿਤਾ ਅੱਜ ਕੋਈ ਵੱਡੇ ਮੰਤਰੀ ਨੂੰ ਪ੍ਰਧਾਨ ਮੰਤਰੀ ਨੂੰ ਆਪਣਾ ਪਿਤਾ ਨਹੀਂ ਬਣਾ ਸਕਦਾ ਸੱਚੇ ਪਾਤਸ਼ਾਹ ਨੇ ਇਹ ਅਧਿਕਾਰ ਹੀ ਆਪਣੇ ਸਿੱਖਾਂ ਨੂੰ ਦੇ ਦਿੱਤਾ ਕਿ ਮੈਂ ਤੈਨੂੰ ਪੁੱਤ ਨਹੀਂ ਬਣਾਉਣਾ ਜਿੱਦਣ ਤੂੰ ਮੈਨੂੰ ਪਿਤਾ ਬਣਾਉਣਾ ਹੋਇਆ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ ਉਦ ਨਹੀਂ ਮੈਨੂੰ ਪਿਤਾ ਕਹਿ ਸਕਣਾ ਤੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਸੱਚਮੁੱਚ ਆਨੰਦ ਆਉਂਦਾ ਸੀ ਸੱਚੇ ਪਾਤਸ਼ਾਹ ਦਾ ਦਰਬਾਰ ਸਜਿਆ ਹੋਇਆ ਸੀ ਮਰਦ ਦਾ ਦਰਬਾਰ ਤੱਕ ਕੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਦੇ ਦਰਬਾਰ ਉੱਥੇ ਫਿੱਕੇ ਪੈਂਦੇ ਸੀ ਤੇ ਮਹਾਰਾਜ ਦੇ ਦਰਸ਼ਨ ਕੀਤੇ ਭਾਈ ਦੀਪੇ ਨੇ ਉਹਦੀ ਮਾਤਾ ਜਿਉਣੀ ਨੇ ਪਿਤਾ ਭਗਤਾ ਜੀ ਸਨ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖਿਆ ਮਹਾਰਾਜ ਪਰਿਵਾਰ ਨੂੰ ਸਿੱਖੀ ਦੀ ਦਾਤ ਦਿਓ ਕਈ ਦਿਨ ਆਨੰਦਪੁਰ ਸਾਹਿਬ ਰਹੇ ਜਦੋਂ ਬਾਬਾ ਦੀਪ ਸਿੰਘ ਸਾਹਿਬ ਦੇ ਮਾਤਾ ਪਿਤਾ ਵਾਪਸ ਲੱਗੇ ਆਉਣ ਚੱਲ ਪੁੱਤਰ ਘਰ ਚੱਲੀਏ ਤੇ ਭਾਈ ਦੀਪਾ ਜੀ ਨੇ ਹੱਥ ਜੋੜ ਕੇ ਆਖਿਆ ਮਾਤਾ ਜੀ ਜਾਂ ਤੇ ਲੈ ਕੇ ਨਹੀਂ ਸੀ ਆਉਣਾ ਜੇ ਲੈ ਕੇ ਆਇਓ ਤੇ ਹੁਣ ਘਰ ਜਾਣ ਦੀ ਗੱਲ ਨਾ ਕਰੋ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰ ਲਏ ਨੇ ਜਿਹੜੀ ਸ਼ਾਂਤੀ ਜਿਹੜਾ ਆਨੰਦ ਮੈਨੂੰ ਇੱਥੇ ਆਇਆ ਕਿਤੇ ਨਹੀਂ ਮਿਲਿਆ ਹੁਣ ਮੈਂ ਸਤਿਗੁਰਾਂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰਨ ਦਾ ਮਨ ਬਣਾ ਲਿਆ ਮੈਂ ਵਾਪਸ ਆਪਣੇ ਘਰ ਨਹੀਂ ਜਾਣਾ ਪਰਿਵਾਰ ਖੁਸ਼ ਹੋਇਆ ਤੇ ਖੁਸ਼ੀ ਦੇ ਨਾਲ ਆਪਣੇ ਹੋਣਹਾਰ ਪੁੱਤਰ ਨੂੰ ਮਰਦ ਦੇ ਚਰਨਾਂ 'ਚ ਛੱਡ ਦਿੱਤਾ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਵੇਲੇ ਫਿਰ ਇਹਨਾਂ ਦੀ ਤਾਲੀਮ ਸ਼ੁਰੂ ਹੋ ਗਈ ਭਾਈ ਦੀਪੇ ਨੂੰ ਸਿੱਖਿਆ ਦੇਣੀ ਸ਼ੁਰੂ ਹੋ ਗਈ ਸ਼ਸਤਰ ਵਿਦਿਆ ਸਿਖਾਈ ਸ਼ਾਸਤਰ ਵਿਦਿਆ ਸਿਖਾਈ ਅਸਤਰ ਵਿਦਿਆ ਸਿਖਾਈ ਉਸਤਾਦ ਵੱਡੇ ਵੱਡੇ ਸਨ ਉਸ ਵੇਲੇ ਜਿਹੜੇ ਸਿਖਾਉਂਦੇ ਸੀ ਘੋੜ ਸਵਾਰੀ ਸਿਖਾਈ ਗਈ ਅਭਿਆਸ ਕਰਾਇਆ ਗਿਆ ਵੱਡੇ ਵੱਡੇ ਗ੍ਰੰਥਾਂ ਦਾ ਅਧਿਐਨ ਕੀਤਾ ਭਾਈ ਦੀਪਾ ਜੀ ਬਹੁਤ ਵੱਡੇ ਵਿਦਵਾਨ ਬਣੇ ਫਿਰ ਸਮਾਂ ਆਇਆ 1699 ਦੀ ਵਿਸਾਖੀ ਦਾ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ ਖਾਲਸੇ ਦੀ ਸਿਰਜਣਾ ਕੀਤੀ ਆਪ ਜੀ ਨੇ ਅੱਜ ਸਿੰਘ ਸਾਹਿਬ ਜੀ ਤੋਂ ਬੜੇ ਵਿਸਥਾਰ ਪੂਰਵਕ ਢੰਗ ਨਾਲ ਪੰਜ ਪਿਆਰਿਆਂ ਦੀ ਬਾਬਤ ਸੁਣਿਆ ਦਇਆ ਆਈ ਧਰਮ ਆਇਆ ਹਿੰਮਤ ਆਈ ਮੋਹਕਮਤਾਈ ਆਈ ਤੇ ਸਾਹਿਬੀ ਆਈ ਇਹ ਪੰਜ ਗੁਣ ਆਏ ਪੰਜ ਪਿਆਰਿਆਂ ਦੇ ਰੂਪ ਵਿੱਚ ਸਾਧ ਸੰਗਤ ਪਿਆਰੇ ਦਇਆ ਸਿੰਘ ਜੀ ਪਿਆਰੇ ਧਰਮ ਸਿੰਘ ਜੀ ਪਿਆਰੇ ਹਿੰਮਤ ਸਿੰਘ ਜੀ ਪਿਆਰੇ ਮੋਹਕਮ ਸਿੰਘ ਜੀ ਤੇ ਪਿਆਰੇ ਸਾਹਿਬ ਸਿੰਘ ਜੀ ਇਹ ਪੰਜ ਗੁਣ ਆਏ ਇਹ ਸਾਧ ਸੰਗਤ ਗੁਣਾਂ ਦਾ ਮੁਜੱਸਮਾ ਤਿਆਰ ਹੋਇਆ ਜਿਹਨੂੰ ਅਸੀਂ ਖਾਲਸਾ ਕਹਿੰਦੇ ਪੰਜ ਗੁਣ ਆਏ ਮਹਾਰਾਜ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਪੰਜ ਸੀਸ ਧੜਾਂ ਤੋਂ ਜੁਦਾ ਕੀਤੇ ਭਾਵੇਂ ਕਿ ਵੱਡੇ ਵੱਡੇ ਵਿਦਵਾਨਾਂ ਨੇ ਮੁਕਾਲਫ ਨੇ ਅੰਗਰੇਜ਼ ਰਾਈਟਰ ਸੀ ਉਹਨੇ ਸਿੱਖਾਂ ਦਾ ਇਤਿਹਾਸ ਲਿਖਿਆ ਬੜਾ ਸੋਹਣਾ ਲਿਖਦਾ 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 ਆ ਰਿਹਾ ਸੀ ਜਦੋਂ ਉਹਨੇ ਇੱਥੇ ਆ ਕੇ ਸ੍ਰੀ ਕੇਸਗੜ੍ਹ ਸਾਹਿਬ ਦੀ ਗੱਲ ਕੀਤੀ ਪੰਜ ਪਿਆਰਿਆਂ ਦੀ ਮੁਕਾਲਫ ਚੋਣ ਕਰਨ ਦੀ ਗੱਲ ਕਰਦਾ ਤੇ ਉੱਥੇ ਉਹਨੇ ਲਿਖਿਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਾਂਦੇ ਸੀ ਅੰਦਰ ਸਿੱਖ ਨੂੰ ਲੈ ਕੇ ਬੱਕਰਾ ਝਟਕਾ ਕੇ ਮੁੜ ਕੇ ਆ ਜਾਂਦੇ ਸੀ ਉਹਨੇ ਇੱਦਾਂ ਲਿਖਿਆ ਬਹੁਤ ਸਾਰੇ ਲਿਖਾਰੀਆਂ ਨੇ ਆਪਣੀ ਆਪਣੀ ਮਤ ਮੁਤਾਬਕ ਲਿਖਿਆ ਪਰ ਗੁਰਮੁਖੋ ਜੇ ਸੀਸ ਬੱਕਰਿਆਂ ਨੇ ਦਿੱਤੇ ਸੀ ਪਰ ਸਿੱਖੀ ਵੀ ਬੱਕਰਿਆਂ ਨੂੰ ਮਿਲਦੀ ਪਰ ਸਿੱਖੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਨੂੰ ਦਿੱਤੀ ਆ ਤੇ ਉਹ ਜਿਹੜੇ ਬੱਕਰੇ ਪਿੱਛੇ ਬੰਨੇ ਸਨ ਅੱਜ ਤੱਕ ਕਿਉਂ ਨਾ ਇਹ ਗੱਲ ਸਾਹਮਣੇ ਆਈ ਵੀ ਉਹ ਆਏ ਕਿੱਥੋਂ ਸਨ ਉਹ ਬੱਕਰੇ ਤੇ ਪੰਜ ਇਕੱਠੇ ਲਿਆ ਕੇ ਪੰਡਾਲ ਦੇ ਪਿੱਛੇ ਬੰਨ ਲਓ ਨਵੇਂ ਥਾਂ ਤੇ ਆਉਣਗੇ ਉਹਨਾਂ ਨੇ ਇੱਕ ਮਿੰਟ ਟੇਕੇ ਨਹੀਂ ਬੈਠਣਾ ਉਹ ਬੋਲੇ ਹੀ ਨਹੀਂ ਹੋਣਗੇ ਇੰਨਾ ਸਮਾਂ ਜਿਹੜੇ ਪੰਜ ਬੱਕਰੇ ਮਰਨ ਨੇ ਪਿੱਛੇ ਬੰਨੇ ਸੀ ਤੇ ਨਾਲੇ ਗੁਰੂ ਹੋਵੇ ਪੂਰਾ ਚਾਰ ਯੁੱਗ ਜਿਹਨੇ ਭਗਤੀ ਹੇਮਕੁੰਡ ਸਾਹਿਬ ਦੀ ਧਰਤੀ ਤੇ ਕੀਤੀ ਹੋਵੇ ਉਹ ਆਪਣੇ ਸਿੱਖਾਂ ਦੇ ਸਾਹਮਣੇ ਝੂਠ ਨਹੀਂ ਬੋਲ ਸਕਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੌਣੇ 9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਤੋਰਨ ਵਾਲੇ ਸਨ ਉਹ ਸਿੱਖਾਂ ਨਾਲ ਮਜ਼ਾਕ ਨਹੀਂ ਕਰਨਗੇ ਲਜਾਣ ਸਿੱਖ ਨੂੰ ਬਾਹਰ ਤੋਂ ਫੜ ਕੇ ਤੇ ਅੰਦਰ ਬੱਕਰਾ ਝਟਕਾ ਕੇ ਆ ਜਾਣ ਇਹ ਨਹੀਂ ਹੋ ਸਕਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਜ ਸੀਸ ਧੜਾਂ ਤੋਂ ਜੁਦਾ ਕੀਤੇ ਕੱਲੇ 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 ਨੂੰ ਅੰਦਰ ਲਜਾਂਦੇ ਰਹੇ ਸੀਸ ਧੜ ਤੋਂ ਜੁਦਾ ਕਰਕੇ ਬਾਹਰ ਆਉਂਦੇ ਸੀ ਤੇ ਨਾਲ ਆ ਕੇ ਕਹਿੰਦੇ ਸੀ ਖਾਲਸਾ ਜੀ ਮਜ਼ਾਕ ਨਹੀਂ ਕਰਦਾ ਮੈਂ ਸੀਸ ਧੜ ਤੋਂ ਜੁਦਾ ਕਰ ਦੇਣਾ ਭਾਈ ਦਇਆ ਸਿੰਘ ਸਾਹਿਬ ਗਏ ਪਿਆਰੇ ਧਰਮ ਸਿੰਘ ਸਾਹਿਬ ਗਏ ਚਲੋ ਗੱਲ ਮੁਕਾਓ ਪੰਜ ਸੀਸ ਲਏ ਤੇ ਸਿੱਖੀ ਦੀ ਦਾਤ ਦਿੱਤੀ ਪਰ ਗੁਰਮੁਖੋ ਲਏ ਵਾਪਸ ਵੀ ਮੋੜ ਦਿੱਤੇ ਨਾਲ ਮੈਂ ਬੜੀਆਂ ਸਟੇਜਾਂ ਤੇ ਬੇਨਤੀ ਕੀਤੀ ਆ ਭੁਲੇਖੇ ਨਾਲ ਮੈਂ ਖੁਦ ਵੀ ਕਿਸੇ ਸਮੇਂ ਧਾਰਨਾ ਪੜ੍ਹੀ ਹੈ ਕਿ ਸਿਰ ਦੇ ਕੇ ਮਿਲੀ ਸਰਦਾਰੀ ਸਾਂਭ ਸਾਂਭ ਰੱਖੀ ਖਾਲਸਾ पर सिर दे के सानू ये सरदारी नहीं मिली। सानू ये कदे नहीं कहना चाहिए कि असी सरदारियां जां असी सिखी सिर दे के लई है। ये शब्द साडे सिखां दे मुंह तो नहीं फपदा। सानू ये नहीं कहना चाहिए जदों असी ये कहने कि सिखी असी सिर दे के लई है, उस वेले गुरु गोबिंद सिंह नू असी एक व्यापारी बना देने। गुरु नहीं, व्यापारी का यह काम होंदा कुछ लेना कुछ देना। व्यापारी अपने नफे ते नुकसान बारे सोचता है, पर गुरु गोबिंद सिंह महाराज ने अपना ही नुकसान करवाया, अपना ही परिवार वारिया। सच्चे पातशाह ने सिखां तो कुछ भी नहीं लिया, दिता ही दिता है। कहिंदे ने सिख भी ऐसा चाहिए जो तन मन गुर को दे, पर गुरु भी ऐसा चाहिए जो सिख का किशु ना ले, सिख तो लवे ना कुछ। गुरु ऐसा चाहिदा ते सिख ऐसा चाहिदा जेड़ा अपना तन अते मन गुरु दा समझे। ते गुरु गोबिंद सिंह महाराज ने लिया नहीं सिखां तो कुछ। हुण इत्थे ध्यान देना, जदों अमृत छकाया ना महाराज ने, पंज सीस लए धड़ तों जुदा कीते, जदों आए बाहर सीस धड़ां नाल दुबारा जोड़ दित्ते सी। बाहर आए ते अमृत छकाता, फिर प्यारे दया सिंह साहब दे नेत्रां च जल वह तुरिया। पंजे प्यारे जेड़े सन ना पंजे, ओ वैराग विच आ गए, वजत विच आ के गुरु गोबिंद सिंह महाराज नूं कहण लगे, सच्चे पातशाह तेरे अरगा ललारी नहीं वेखिया। महाराज कहिंदे की गल? कहिंदे जी नाले रंग भी चढ़ाता, नाले लिया भी कुछ नहीं, नाले सानूं अमृत भी देता ते सिर भी साडे मोड़ के देते, साडे तो ते लिया ही कुछ नहीं। ते नाले सच्चे पातशाह जेड़ा सिर पहला सी ना साडे कोल, ओनू कौन पुछदा सी? आ सिर ते तुसी सत्कार जोग बना के मोड़िया, खुश अपनाहां। वेखो प्यारिओ, किसे नू 50,000 रुपया दिओ ते ओनू आखो मैं तेरी गड्डी खरीदनी है, मोटरसाइकिल खरीदना है, ते अगला तुहानू मोटरसाइकिल भी दे देवे ते तेरा 50,000 भी मोड़ के दे देवे, फिर ये कहेगा भी ये मैं मुल लेके आया, 50,000 दे के ये मैं मुल लई है ये चीज नहीं। व्यापारी ये काम करदे ने। गुरु गोबिंद सिंह महाराज नूं असीं अज तक ये कह रहे हैं कि सिखी असीं सिर दे के लई, सिखी असीं सिर दे के लई। गुरु गोबिंद सिंह व्यापारी सन जिहड़े सिर लैंदे सी ते सिखी देंदे सी? नहीं, उह ते गुरु सन ते गुरु को थोड़ा कुछ लैंदा, गुरु ते देंदा ही देंदा। सानूं इह कहना चाहीदा वी सच्चे पातशाह ने लिया कुछ नहीं, सानूं अमृत दी दात दित्ती, सानूं सिखी, सानू गुरु गोबिंद सिंह महाराज ने सिखी दिती। क्योंकि सिर उन्होंने रखे नहीं, सिर भी मोड़ दिते ते अमृत भी दे दिता। असी अज तक कई जाने असी सिखी सिर दे के लई नहीं, सिखी दी दात महाराज ने सानू दिती, साथों कुछ नहीं लिया, सिखां तों कुछ नहीं लिया महाराज ने। हां ये गल जरूर है भी उस दात नू संभालण वास्ते सिखां ने सिर लाए ने अपने, ਉਹ ਜਿਹੜੀ ਦਾਤ ਮਰ ਨੇ ਦਿੱਤੀ। ਜਦੋਂ ਉਸ ਅੰਮ੍ਰਿਤ ਉੱਤੇ ਕੋਈ ਗੱਲ ਆ ਗਈ, ਜਦੋਂ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਦੀ ਦਾਤ ਦਿੱਤੀ ਹੋਈ ਦੇ ਉੱਤੇ ਕਿਸੇ ਨੇ ਕਿੰਤੂ ਪਰੰਤੂ ਕੀਤਾ, ਉਦੋਂ ਸਿੱਖਾਂ ਨੇ ਭਾਵੇਂ ਸਿਰ ਲਾ ਦਿੱਤੇ ਉਹ ਦਾਤ ਨੂੰ ਸੰਭਾਲ ਕੇ ਰੱਖਣ ਵਾਸਤੇ, ਪਰ ਗੁਰੂ ਗੋਬਿੰਦ ਸਿੰਘ ਨੇ ਸੀਸ ਨਹੀਂ ਲਈ। ਮਹਾਰਾਜ ਨੇ ਕੁਛ ਲੈ ਕੇ ਸਾਡੇ ਤੋਂ, ਫਿਰ ਸਾਨੂੰ ਸਿੱਖੀ ਨਹੀਂ ਦਿੱਤੀ। ਗੁਰੂ ਲੈਂਦਾ ਨਹੀਂ ਕੁਛ, ਗੁਰੂ ਤੇ ਕਹਿੰਦੇ ਹੀ ਉਹਨੂੰ ਨੇ ਜਿਹੜਾ ਦੇਵੇ ਦੇਵੇ ਹੀ ਦੇਵੇ, ਲਵੇ ਨਾ ਕੁਛ ਆਪਣੇ ਸਿੱਖ ਤੇ। ਮਹਾਰਾਜ ਨੇ ਵੀ ਸਾਥੋਂ ਕੁਛ ਨਹੀਂ ਲਿਆ। ਇਸੇ ਕਰਕੇ ਅਰਜ ਕਰੀਦੀ ਹੈ ਪਿਆਰਿਓ, ਗੁਰੂ ਗੋਬਿੰਦ ਸਿੰਘ ਵਰਗਾ ਪਾਰਿਓ ਪੁਕਾਰੀ ਨਾ ਕੋਈ ਹੋਇਆ ਤੇ ਨਾ ਕੋਈ ਹੋਇਆ, ਉਹਨਾਂ ਵਰਗਾ ਨਹੀਂ ਕੋਈ ਦੁਨੀਆ ਵਿੱਚ ਦੁਬਾਰਾ ਆ ਸਕਦਾ। ਜਦੋਂ ਮਹਾਰਾਜ ਨੇ ਅੰਮ੍ਰਿਤ ਛਕਾਇਆ ਉੱਥੇ, ਫਿਰ ਭਾਈ ਮਨੀ ਰਾਮ ਜੀ ਗੁਰੂ ਹਰ ਰਾਏ ਸਾਹਿਬ ਦੇ ਵੇਲੇ ਤੋਂ ਸੇਵਾ ਕਰਦੇ ਆ ਰਹੇ ਸਨ, ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਸੇਵਾ ਕੀਤੀ, ਫਿਰ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸੇਵਾ ਵਿੱਚ ਵੀ ਹਾਜ਼ਰ ਹੋਏ, ਫਿਰ ਮਨੀ ਰਾਮ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਸੇਵਾ ਕੀਤੀ। ਅੱਜ ਉਹਨਾਂ ਨੇ ਵੀ ਅੰਮ੍ਰਿਤ ਛਕਿਆ ਗੁਰੂ ਗੋਬਿੰਦ ਸਿੰਘ ਦੇ ਹੱਥੋਂ ਤੇ ਨਾਮ ਬਣ ਗਿਆ ਮਨੀ ਸਿੰਘ। ਤੇ ਫਿਰ ਭਾਈ ਦੀਪਾ ਜੀ ਵੀ ਅੱਗੇ ਹੋ ਗਏ, ਮਹਾਰਾਜ ਮੈਨੂੰ ਵੀ ਛਕਾਓ। ਉਦੋਂ ਫਿਰ 1699 ਦੀ ਵਿਸਾਖੀ ਨੂੰ ਭਾਈ ਦੀਪੇ ਨੇ ਅੰਮ੍ਰਿਤ ਛਕਿਆ ਤੇ ਬਣ ਗਿਆ ਦੀਪ ਸਿੰਘ ਜੀ।
दीप सिंह अमृत छक के बने ने, पहला उन्हां दा नाम भाई दीपक सी। इसे तरह मनी राम कहिंदे सी सारे, पर मनी सिंह अमृत छक के बने ने। उस वेले बहुत संगत ने अमृत दी दात प्राप्त की, खंडे बाटे दा अमृत गुरु गोबिंद सिंह दे हत्थों छकिया। फिर भाई भगता जी आए, भाई भगता जी कहन लगे महाराज साडे इलाके विच अमृतसर विच सिखी दे प्रचार दी बड़ी कमी है, सिख भेजो, प्रचारक भेजो। ते साहिब गुरु गोबिंद सिंह महाराज ने भाई दीपा जी नूं आखिया, बाबा दीप सिंह, दीप सिंह हुण तैनूं पूरा ज्ञान हो गया, तेरे पिता जी आए ने, कहिंदे ने प्रचारक भेजो, तेरे वर्गा प्रचारक केड़ा होएगा। खुश सतनाम महाराज ने दिता थापड़ा। फिर बाबा दीप सिंह साहब प्रचार करन वास्ते कमर कसा उन्होंने कीता। गुरु प्यारेओ, जदों गुरु थापड़ा दे के तोर देवे ना सिख नूं, ड्यूटी लगे थापड़ा दे के तोरे, उस सिख दा हर बोल अनियाला बाण बन जांदा। खुश हर बोल अनियाला बाण बन जांदा उहदा, जिन्हों गुरु थापड़ा दे के तोड़ता। आप साध पठाए आप हर, हम तुम ते नाही दूर, मैं तेरे तो दूर नहीं। वो आप वाहिगुरु परमेश्वर ड्यूटी ला के भेजता। ते बाबा दीप सिंह साहब जी की ड्यूटी गुरु गोबिंद सिंह महाराज ने आप लाई। फिर उन्होंने अपने इलाके च आके प्रचार किया। 1703 विच वापस आ गए सी। 12 साल 91 तो 1691 तो लैके 1703 तक 12 साल का समा महाराज के चरणा च रहे। अमृत की दात भी लई, थापड़ा लिया, ते प्रचारक होके निकले वापस आए। बड़ा फिर डट के प्रचार बाबा दीप सिंह साहब ने अपने इलाके च किया। माया मुख नहीं रखी, जदों माया नूं कोई मुख रख के प्रचार करदा उहदे प्रचार दा असर खत्म हो जांदा। कोयल नूं आखण मिठी बोली, कां आखण कन्न खावण, कां वी काला कोयल वी काली, दोवें पंछी जात सदावण। सात संगत जी इहदा हवाला भाई गुरदास जी दिंदे ने, जैसे कौआ कोकिला है दोनों खग श्याम तन जानी है, अशुभ शुभ शब्द सो भाखी है। कां ते कोयल दा रंग इको जिहा है। किसे ने बड़ा सोहना लिखिया है, कोयल नूं आखण मिठी बोली, कां आखण कन्न खावण, कां वी काला कोयल वी काली, दोवें पंछी जात सदावण। कहिंदे कां बोलदा लोक आखणगे बट्टा मारो इहनें किथे कां कां लाई आ, जे बोले कोयल जी करदा सुणदे रहीए सुणदे रहीए सुणदे रहीए। कहिंदे कारण की आ, कहिंदे जां टुक वेखे तां कां कां करदा हीणा जग तों होया। इह कां दा सतकार इस करके नहीं क्योंकि यह टुक पिछे कां कां करदा, ਇਹ ਕਾਂ ਕਾਂ ਤੇ ਕਰਦਾ ਹੈ ਪਰ ਆਪਣੇ ਢਿੱਡ ਪਿੱਛੇ ਕਾਂ ਕਾਂ ਕਰਦਾ ਹੈ। ਤੇ ਕੋਇਲ ਦਾ ਸਤਕਾਰ ਇਸ ਕਰਕੇ ਆ, ਪ੍ਰੀਤਮ ਦੇ ਬਿਰਹੋਂ ਵਿੱਚ ਗਾਵੇ ਕੋਇਲ ਸੋਭਾ ਪਾਵਣ। ਉਹ ਆਪਣੇ ਪਿਆਰੇ ਦੇ ਪਿਆਰ ਚ ਗਾਉਂਦੀ ਆ, ਉਹ ਢਿੱਡ ਪਿੱਛੇ ਨਹੀਂ ਬੋਲਦੀ। ਕੋਇਲ ਦਾ ਸਤਕਾਰ ਇਸ ਕਰਕੇ ਹੁੰਦਾ। ਤੇ ਗੁਰਮੁਖੋ ਯਾਦ ਰੱਖਣਾ, ਜਿਹੜੇ ਲੋਕ ਢਿੱਡ ਪਿੱਛੇ ਜਾਂ ਕੇਵਲ ਤੇ ਕੇਵਲ ਆਪਣੇ ਪਰਿਵਾਰ ਦੇ ਪਾਲਣ ਵਾਸਤੇ ਹੀ ਬੋਲਦੇ ਤੇ ਗਾਉਂਦੇ ਨੇ, ਉਹਨਾਂ ਦੇ ਨਾਲ ਕਾਲੀ ਵੀ ਬਣਦੀ ਹੈ। ਉਹਨਾਂ ਨੂੰ ਕੋਈ ਵੀ ਸੁਣ ਕੇ ਖੁਸ਼ ਨਹੀਂ ਹੁੰਦਾ ਤੇ ਨਾ ਹੀ ਉਹਨਾਂ ਦੇ ਪ੍ਰਚਾਰ ਵਿੱਚ ਦਮ ਰਹਿੰਦਾ, ਨਾ ਹੀ ਉਹ ਸਾਧ ਸੰਗਤ ਸਦਾ ਵਾਸਤੇ ਚੱਲ ਸਕਦੇ ਨੇ। ਤੇ ਖਿਮਾ ਕਰਨਾ ਪਿਆਰਿਓ, ਇੱਕ ਦਿਨ ਪਿੱਛੇ ਜੇ ਦੀਵਾਨ ਰਾਏਕੋਟ ਚੱਲਦੇ ਸੀ, ਉੱਥੇ ਇੱਕ ਬੋਲਣ ਲੱਗਾ, ਉਹਨੇ ਸਟੇਜ ਤੇ ਟਾਈਮ ਦਿੱਤਾ 2 ਮਿੰਟ ਦਾ, ਹੈ ਕੋਈ ਲੀਡਰ ਸੀ, ਉਹਨੇ ਇੱਕ ਗੱਲ ਆਖੀ ਸੀ। ਉਹ ਕਹਿੰਦਾ ਲੀਡਰਾਂ ਨੂੰ ਵੋਟ ਮਾਰ ਗਈ, ਲੀਡਰਾਂ ਨੂੰ ਵੋਟ ਮਾਰ ਗਈ, ਤੇ ਕਹਿੰਦੇ ਸੰਤਾਂ ਨੂੰ ਨੋਟ ਮਾਰ ਗਏ। ਕਹਿੰਦੇ ਹੋਇਆ ਕੀ? ਉਹ ਕਹਿੰਦੇ ਜੀ ਇਹ ਨੋਟਾਂ ਮਗਰ ਲੱਗ ਗਏ ਤੇ ਲੀਡਰ ਜਿਹੜੇ ਨੇ ਉਹ ਵੋਟਾਂ ਮਗਰ ਲੱਗ ਗਏ। ਤੇ ਰਾਖੀ ਕਿਹਨੇ ਕਰਨੀ ਹੈ? ਧਰਮ ਦੇ 4 ਪੈਰ ਹੁੰਦੇ ਨੇ, ਰਾਜੇ, ਰਾਜੇ ਧਰਮ ਦਾ ਇੱਕ ਅੰਗ ਨੇ, ਇਸੇ ਤਰ੍ਹਾਂ ਪ੍ਰਚਾਰਕ ਧਰਮ ਦਾ ਇੱਕ ਅੰਗ ਨੇ, ਗੁਰਦੁਆਰੇ ਦੇ ਪ੍ਰਬੰਧਕ ਧਰਮ ਦਾ ਇੱਕ ਅੰਗ ਨੇ, ਤੇ ਗੁਰਦੁਆਰੇ ਦਾ ਗ੍ਰੰਥੀ ਇਹ ਧਰਮ ਦਾ ਇੱਕ ਅੰਗ। चार धर्म दे पैर ने ते खेमा करना अज चारे ही टुटे हुए ने। आखो सतना असर की होएगा। एक बहुत वड्डा प्रचारक जिदी कथा च बड़ा दम सी, बहुत सोहनी गल करदा सी, बड़ा सिख धर्म का विद्वान होया। ना लैना चंगी गल नहीं हुंदी, चंगा गुण भी है, पर उस स्टेज ते बोलदा बोलदा ना एक बारी कथा करी गया करी गया करी गया, उहदी कथा नूं डेढ़ घंटा हो गया। उन्हें सोचिया भी उठिया कोई है ही नहीं, माया लैके स्टेज ते आया ही नहीं कोई। वह आखन लगा मैनूं इह लगदा है भी तुहानूं मेरी गल नहीं सुणदी। बोलो सुणदी है? विच कहिंदे हां बाबा जी सुणदी है। वह कहिंदा नहीं मैनूं इह लगदा मेरी आवाज तुहाडे तक पड़दी नहीं। विच कई उठ के कहिंदे बाबा जी अपड़दी है तुसीं कथा सुणाओ। कहिंदे नहीं फिर पिछलियां तक ते कोई नहीं ना अपड़दी। वह कहिंदे ना बाबा जी तुहाडी आवाज आउंदी है सानूं अपड़दी साडे तक। भला दसो खा मेरी आवाज कित्थे तक जांदी है? एक विचों बोलिया बाबा जी उत्थों तक जांदी है। दूजा बोलिया नहीं जी वह फलाने चौंक तक जांदी है। तीजा बोलिया नहीं जी वह फलाना स्कूल आ उत्थों तक जांदी है। वह कहिंदे मेरी आवाज स्कूल चौंक तक जांदी है, तुहाडी बांह जेब तक नहीं जांदी। मेरी आवाज इथों तक जाती है, तुहाडी जे बांह जेब तक नहीं जाती, तो फिर की फायदा। गुरमुखो एदा दे भी लोग हन जेडे माया नूं मुख रख के तुरदे ने। ते याद रखना माया नूं मुख रख के तुरन वालियां दा कदे भला नहीं हुंदा। संगत की मर्जी हुंदी है, जेडे जुड़े हुए होण ना गुरमुखो, जेडे मनो लगे होण। नोट ते वोट, भाव के संगत की गिणती वोट दा अर्थ ए आ। ਇਹ ਤੇ ਉਹਨਾਂ ਦੇ ਪਿੱਛੇ ਪਿੱਛੇ ਫਿਰਦੇ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਮਾਇਆ ਤੇ ਰੱਬ ਦੇ ਪਿਆਰਿਆਂ ਦੀ ਦਾਸੀ ਹੁੰਦੀ ਹੈ, ਇਹ ਤੇ ਉਹਨਾਂ ਦੇ ਮਗਰ ਮਗਰ ਫਿਰਦੀ ਹੈ। ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਮਹਾਂਪੁਰਖ ਸਨ ਨਾ ਜਿਹੜੇ ਦਾਸ ਨੇ, ਉਹਨਾਂ ਦੇ ਇੱਕ ਸੇਵਕ ਸਨ ਸੰਤ ਬਾਬਾ ਕਰਮ ਸਿੰਘ ਜੀ, ਉਹਨਾਂ ਦੀ ਅੱਗੇ ਸੰਗਤ ਕੀਤੀ ਆ। ਮਹਾਂਪੁਰਸ਼ਾਂ ਨੇ ਰਾੜਾ ਸਾਹਿਬ ਵਾਲਿਆਂ ਨੇ 50 ਸਾਲ ਕੀਰਤਨ ਕੀਤਾ ਹੈ ਤੇ ਆਪਣੀ ਜ਼ਿੰਦਗੀ ਚ ਕਦੇ ਕਿਸੇ ਤੋਂ ਕੁਛ ਮੰਗਿਆ ਨਹੀਂ। 9 ਲੱਖ ਪ੍ਰਾਣੀਆਂ ਨੂੰ ਉਹਨਾਂ ਨੇ ਅੰਮ੍ਰਿਤ ਛਕਾਇਆ। 50 ਸਾਲ ਕੀਰਤਨ ਕੀਤਾ, 50 ਸਾਲਾਂ ਵਿੱਚ ਕਦੇ ਕਿਸੇ ਤੋਂ ਕੁਝ ਮੰਗਿਆ ਨਹੀਂ। ਇੱਥੋਂ ਤੱਕ ਕਿ ਰਾੜਾ ਸਾਹਿਬ ਵਿੱਚ ਡਾਲੀ ਵੀ ਨਹੀਂ ਸੀ ਹੁੰਦੀ, ਇਹ ਵੀ ਬੰਦ ਸੀ। ਪਰ ਉੱਥੇ ਕਮੀ ਕਿਹੜੀ ਗੱਲ ਦੀ ਹੈ ਜੀ? ਸੰਗਤਾਂ ਨੇ ਕਿਸੇ ਗੱਲ ਦੀ ਘਾਟ ਨਹੀਂ ਛੱਡੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਮਹਾਂਪੁਰਖ ਨਿਸ਼ਕਾਮ ਕੀਰਤਨ ਕਰਦੇ ਨੇ, ਇਹਨਾਂ ਨੂੰ ਕਿਸੇ ਗੱਲ ਦਾ ਲਾਲਚ ਨਹੀਂ। ਪਰ ਇੱਕ ਗੱਲ ਹੋਰ ਧਿਆਨ ਚ ਰੱਖਿਓ ਪਿਆਰਿਓ, ਬੜੇ ਲੋਕ ਹਨ ਜਿਹੜੇ ਇਸ ਗੱਲ ਦੇ ਵਿਰੋਧ ਵਿੱਚ ਨੇ, ਪਰ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਸਨ ਜਿਹੜੇ, ਉਹਨਾਂ ਦੇ ਸਮਕਾਲੀ ਪ੍ਰਚਾਰਕ ਤੇ ਅੱਜ ਵੀ ਹੋਣਗੇ ਜਿਉਂਦੇ, ਧਿਆਨ ਦੇਣਾ। ਉਹਨਾਂ ਵੇਲਿਆਂ ਵਿੱਚ ਜਿਹੜੇ ਪ੍ਰਚਾਰ ਕਰਦੇ ਸੀ ਉਹ ਅੱਜ ਤੱਕ ਜਿਉਂਦੇ ਨੇ। ਗੁਰਮੁਖੋ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੇ 50 ਸਾਲ ਕੀਰਤਨ ਕੀਤਾ ਤੇ 50 ਸਾਲਾਂ ਵਿੱਚ ਉਹਨਾਂ ਨੇ ਸ਼ਾਦੀ ਨਹੀਂ ਸੀ ਕਰਾਈ, ਵਿਆਹ ਨਹੀਂ ਸੀ ਕਰਾਇਆ। ਉਹਨਾਂ ਦਾ ਪਿੰਡ ਆਲੋਵਾਲ ਆ, ਆਲੋਵਾਲ ਪਿੰਡ ਵਿੱਚ ਜਾ ਕੇ ਉਹਨਾਂ ਦੇ ਭਰਾਵਾਂ ਤੇ ਉਹਨਾਂ ਦੇ ਭਤੀਜਿਆਂ ਦੇ ਘਰ ਵੇਖਿਓ, ਜਿਵੇਂ ਉਹਨਾਂ ਦੇ ਘਰ ਉਦੋਂ ਸਨ ਉਦਾਂ ਦੇ ਹੀ ਉਹਨਾਂ ਦੇ ਘਰ ਅੱਜ ਨੇ, ਜਿਵੇਂ ਉਹਨਾਂ ਦੇ ਭਤੀਜੇ ਪਹਿਲਾਂ ਸਨ ਉਵੇਂ ਹੀ ਉਹਨਾਂ ਦੇ ਭਤੀਜੇ ਅੱਜ ਨੇ। ਉਹਨਾਂ ਨੇ ਆਪਣੇ ਪਰਿਵਾਰ ਦਾ ਆਪਣੇ ਭਰਾਵਾਂ ਦਾ ਕੁਛ ਨਹੀਂ ਬਣਾਇਆ, ਜੋ ਸੰਗਤ ਨੇ ਦਿੱਤਾ ਉਹ ਸੰਗਤ ਵਾਸਤੇ ਹੀ ਵਾਪਸ ਲਾ ਕੇ ਗਏ ਨੇ। ਕਿਧਰੇ ਸਕੂਲ ਬਣਾ ਦਿੱਤਾ, ਕਿਧਰੇ ਹੋਸਪਿਟਲ ਬਣਾ ਦਿੱਤੇ, ਕਿਧਰੇ ਲੰਗਰ ਬਣਾ ਦਿੱਤਾ। ਰਾੜਾ ਸਾਹਿਬ ਦੇ ਇਲਾਕੇ ਦੇ ਵਿੱਚ ਕੋਈ ਵੀ ਮੰਗਤਾ ਨਹੀਂ ਮੰਗਦਾ, ਉਹ ਰਾੜਾ ਸਾਹਿਬ ਜਾ ਕੇ ਲੰਗਰ ਛਕਦਾ। ਤੇ ਉਹਨਾਂ ਦੇ ਬਰਾਬਰ ਨਾਲ ਤੁਰੇ ਹੋਏ ਕਈ ਕੀਰਤਨੀਏ ਨੇ, ਜਾਂ ਤੇ ਕੋਈ ਕੈਨੇਡਾ ਚ ਬੈਠਾ ਹੈ ਜਾਂ ਕੋਈ ਅਮਰੀਕਾ ਚ ਬੈਠਾ ਹੈ, ਸਾਰਾ ਪਰਿਵਾਰ ਕੈਨੇਡਾ ਹੈ, ਸਾਰਾ ਪਰਿਵਾਰ ਅਮਰੀਕਾ ਵਿੱਚ ਆ, ਤੇ 50 ਸਾਲ ਜੋ ਉਹਨਾਂ ਨੇ ਕਮਾਇਆ ਉਹਨਾਂ ਦੇ ਬੱਚਿਆਂ ਦੇ ਨਾਵਾਂ ਤੇ ਅਕਾਊਂਟ ਚ ਜਮ੍ਹਾਂ ਆ। ਖੁਸ਼ ਹਸਨਾ ਇਹ ਫਰਕ ਆ ਉਹਨਾਂ ਮਹਾਂਪੁਰਸ਼ਾਂ ਵਿੱਚ, ਇੱਕ ਸਾਧੂ ਵਿੱਚ ਕਮਾਈ ਵਾਲੀ ਰੂਹ ਵਿੱਚ ਇਹ ਫਰਕ ਹੁੰਦਾ। ਅੱਜ ਸਾਡੇ ਸਾਹਮਣੇ ਆ, 1 ਰੁਪਇਆ ਭਰਾਵਾਂ ਭਤੀਜਿਆਂ ਨੂੰ ਨਹੀਂ ਦਿੱਤਾ, ਜੋ ਤੁਸੀਂ ਸੰਗਤਾਂ ਨੇ ਮਹਾਂਪੁਰਸ਼ਾਂ ਨੂੰ ਦਿੱਤਾ ਉਹ ਸੰਗਤ ਵਾਸਤੇ ਹੀ ਵਾਪਸ ਲਾ ਕੇ ਗਏ ਨੇ। ਤੇ ਜਿਹੜਾ ਘਾਲਣਾ ਘਾਲੇਗਾ ਨਾਂ ਤੇ ਉਹਦਾ ਹੋਏਗਾ ਹੀ। ਹੁਣ ਈਰਖਾ ਕਰਨ ਵਾਲੇ ਆਖਣਗੇ ਨਾ ਜੀ ਦਾ ਇੱਦਾਂ ਨਹੀਂ ਹੋਣਾ ਚਾਹੀਦਾ, ਸੰਤਾਂ ਦੀ ਸੋਭਾ ਇੱਦਾਂ, ਪਰ ਗੁਰਮੁਖੋ ਜਿਹੜਾ ਜੇ ਇੰਨੀ ਮਿਹਨਤ ਕਰੇ ਤੇ ਮਿਹਨਤ ਕਰਕੇ ਵਾਪਸ ਸੰਗਤ ਵਾਸਤੇ ਹੀ ਦੇ ਜਾਵੇ। 9 ਲੱਖ ਨੂੰ ਜੇ ਅੰਮ੍ਰਿਤ ਛਕਾਏ ਤੇ ਗੁਰਮੁਖ ਫਿਰ ਉਹਦਾ ਸਤਿਕਾਰ ਹੋਣਾ ਤੇ ਸੁਭਾਵਿਕ ਗੱਲ ਹੈ। ਦੁਨੀਆ ਸੋਭਾ ਤੇ ਕਰੇਗੀ ਤੇ ਜੇ ਅਸੀਂ ਇੱਕ ਮਿੰਟ ਘਰ ਨਹੀਂ ਛੱਡ ਸਕਦੇ, ਉਹਨਾਂ ਨੇ ਘਰ ਦੀ ਪਰਵਾਹ ਹੀ ਨਹੀਂ ਕੀਤੀ। ਲੱਤਾਂ ਭਿੜਦੀਆਂ ਸੀ ਜਦੋਂ ਸੇਵਾ ਕਰਦੇ ਹੁੰਦੇ ਸੀ ਮਹਾਂਪੁਰਸ਼ਾਂ ਕੋਲ ਰਹਿ ਕੇ, ਲੱਤਾਂ ਭਿੜਦੀਆਂ ਤੇ ਜਿਹੜੇ ਘਾਲਣਾ ਘਾਲਣ ਵਾਲੇ ਨੇ ਉਹਨਾਂ ਦਾ ਸਤਿਕਾਰ ਵੀ ਲੋਕ ਕਰਨਗੇ। ਅੱਜ ਕਈ ਇੱਥੇ ਵੀ ਕਹਿਣਗੇ ਉਹ ਬਾਬਿਆਂ ਕੋਲ ਗੱਡੀਆਂ ਬੜੀਆਂ ਨੇ। ਮੈਂ ਕਈ ਵਾਰੀ ਇਹ ਗੱਲ ਨੋਟ ਕੀਤੀ ਹੈ, ਬਹੁਤ ਸਾਰੇ ਲੋਕ ਹਨ, ਅਲੱਗ ਅਲੱਗ ਸਭ ਦੇ ਵਿਚਾਰ ਹਨ, ਆਪੋ ਆਪਣੀ ਬੁੱਧੀ ਹੈ। ਉਹ ਕਹਿਣਗੇ ਗੱਡੀਆਂ ਬੜੀਆਂ ਵੱਡੀਆਂ ਨੇ, ਮੈਂ ਬੜਾ ਹੈਰਾਨ ਹੁੰਦਾ ਵੀ ਗੁਰਮੁਖੋ ਰਕਸ਼ਾ ਲੈ ਲੈਂਦੀਆਂ, ਰਕਸ਼ਾ ਫਿਰ ਚਲਾਈ ਚੱਲੋ ਤੇ ਫਿਰ ਤੇ ਆਪਾਂ ਜ਼ਰੂਰ ਦੀਵਾਨ ਲਾ ਲਿਆ ਕਰਾਂਗੇ ਆ ਕੇ। ਤੇ ਜੇ ਵੱਡੀਆਂ ਗੱਡੀਆਂ ਹੋਣ, ਉਹ ਜਿਹੜਾ ਸਫ਼ਰ 5-5, 6-6 ਘੰਟੇ 'ਚ ਤੈਅ ਹੁੰਦਾ, 2-3 ਘੰਟਿਆਂ ਵਿੱਚ ਇੱਥੇ ਪਹੁੰਚੀਦਾ, ਇੱਥੋਂ ਫਿਰ ਵਾਪਸ ਜਾਈਦਾ, ਕਿਤੇ ਹੋਰ ਪ੍ਰੋਗਰਾਮ ਹੁੰਦੇ ਆ, ਕੋਈ ਕਿਤੇ ਕੋਈ ਕਿਤੇ, ਰੋਜ਼ ਦਾ 600 ਕਿਲੋਮੀਟਰ ਸਫ਼ਰ ਰੋਜ਼ ਦਾ ਕਰੀਦਾ, 500, 600, 500। ਤੇ ਜੇ ਚੰਗੀ ਗੱਡੀ ਨਾ ਹੋਵੇਗੀ ਤੇ ਫਿਰ ਕਿਵੇਂ ਏਡਾ ਏਡਾ ਲੰਬਾ ਸਫ਼ਰ ਤੈਅ ਹੋਏਗਾ। ਫਿਰ ਕਿਹਾ ਜਾ ਸਕਦਾ ਜੇ ਗੱਡੀਆਂ ਤੇ ਸੈਰਾਂ ਕਰਦੇ ਹੋਈਏ, ਅੰਮ੍ਰਿਤ ਛਕਾਉਣ ਵਾਸਤੇ ਤੁਰੀਦਾ, ਇੱਕ ਜਗ੍ਹਾ ਸਮਾਗਮ ਚੋਂ ਹੀ ਗੱਡੀ ਤੁਰਦੀ ਆ, ਜਿੱਥੇ ਉਹਨੇ ਪਹੁੰਚਣਾ ਉੱਥੇ ਵੀ ਸਮਾਗਮ ਆ, ਜਿੱਥੇ ਚੱਲੀ ਆ ਉੱਥੋਂ ਵੀ ਅੰਮ੍ਰਿਤ ਸੰਚਾਰ ਹੋਇਆ, ਜਿੱਥੇ ਅੱਗੇ ਜਾਣਾ ਉੱਥੇ ਵੀ ਉਹਨੇ ਅੰਮ੍ਰਿਤ ਸੰਚਾਰ ਵਿੱਚ ਹੀ ਜਾਣਾ ਹੁੰਦਾ। ਉਹ ਗੁਰਮੁਖ ਹੋਇਆ ਉਹੋ ਜਿਹਾ ਲੋਹਾ ਤੇ ਪੂਜਣ ਯੋਗ ਬਣ ਜਾਂਦਾ। ਉਹਨਾਂ ਗੱਡੀਆਂ ਚ ਸੈਰਾਂ ਨਹੀਂ ਹੁੰਦੀਆਂ, ਵੇਖੋ ਗਾਉਣ ਵਾਲਿਆਂ ਕੋਲ ਕਿਤੇ ਥੋੜੀਆਂ ਗੱਡੀਆਂ ਨੇ, 5-5, 7-7 ਗੱਡੀਆਂ ਇਹਨਾਂ ਦੇ ਕੋਲ ਹੁੰਦੀਆਂ। ਕਦੇ ਨੀ ਕਹਿਣਗੇ ਨਾ ਜੀ ਬਾਬਿਆਂ ਕੋਲ ਬੜੀਆਂ ਗੱਡੀਆਂ। ਇਹ ਮੇਰੀ ਆਪ ਦੇ ਚਰਨਾਂ ਵਿੱਚ ਬੇਨਤੀ ਆ, ਜਦੋਂ ਵੀ ਕੋਈ ਸੱਚ ਦੇ ਮਾਰਗ ਉੱਤੇ ਤੁਰੇਗਾ, ਜਦੋਂ ਵੀ ਕੋਈ ਮਾੜੀ ਮੋਟੀ ਕਿਸੇ ਦੇ ਵਿੱਚੋਂ ਕਿਰਨ ਨਜ਼ਰ ਆਏਗੀ, ਮਾਇਆ ਦੀ ਕਮੀ ਨਹੀਂ ਰਹਿੰਦੀ, ਕਿਸੇ ਗੱਲ ਦੀ ਲੋਕ ਕਮੀ ਨਹੀਂ ਛੱਡਦੇ। ਪਰ ਹਿੰਮਤ ਕਰੋ ਤੇ ਸਹੀ, ਤੁਰੋ ਤੇ ਸਹੀ, ਸੱਚ ਦਾ ਹੋਕਾ ਦੇਣ ਦੀ ਜ਼ਰੂਰਤ ਤੇ ਕਰੋ। ਪਹਿਲਾਂ ਘਰ ਛੱਡੋ, ਪਹਿਲਾਂ ਮਿਹਨਤ ਕਰੋ, ਫਿਰ ਅਸੀਂ ਤੁਰੀਏ, ਫਿਰ ਆਪਣੇ ਆਪ ਬਖਸ਼ਿਸ਼ ਹੁੰਦੀ। ਜਦੋਂ ਅਸੀਂ ਤੁਰਾਂਗੇ ਨਹੀਂ, ਮਿਹਨਤ ਕਰਾਂਗੇ ਨਹੀਂ, ਵਿਹਲੇ ਬਵਾਂਗੇ ਤੇ ਫਿਰ ਆਖਾਂਗੇ ਨਾ ਜੀ ਆਹ ਕਿਵੇਂ ਹੋ ਗਿਆ, ਏਦਾਂ ਦੁਨੀਆ ਸੋਭਾ ਕਰਦੀ ਹੈ। ਪਰ ਜਿਨ੍ਹਾਂ ਜਿਨ੍ਹਾਂ ਨੇ ਸੇਵਾ ਕੀਤੀ ਆ ਗੁਰਮੁਖੋ, ਕੌਮ ਦੀ ਪੰਥ ਦੀ, ਉਹਨਾਂ ਦਾ ਸਤਿਕਾਰ ਹੋਇਆ ਹੋ ਰਿਹਾ, ਤੇ ਜਿਹੜੇ ਅੱਗੇ ਤੋਂ ਸੇਵਾ ਕਰਨਗੇ ਉਹਨਾਂ ਦਾ ਸਤਿਕਾਰ ਹੋਵੇਗਾ ਵੀ, ਉਹਨਾਂ ਦੀ ਸੋਭਾ ਹੋਵੇਗੀ। ਤੇ ਸਾਧ ਸੰਗਤ ਜੀ, ਇਸ ਯੁੱਗ ਮਹਿ ਸੋਭਾ ਨਾਮ ਕੀ, ਬਿਨ ਨਾਵੈ ਸੋਭ ਨਾ ਹੋਏ, ਮਾਇਆ ਦੀ ਸੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਮਾਇਆ ਦੀ ਸੋਭਾ ਥੋੜੇ ਚਿਰ ਦੀ ਹੁੰਦੀ ਹੈ। ਨੋਟਾਂ ਤੇ ਵੋਟਾਂ ਵਾਲੇ ਤਨ ਉੱਤੇ ਰਾਜ ਕਰ ਸਕਦੇ ਨੇ, ਪਰ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਹੁੰਦੀਆਂ ਨੇ ਉਹ ਮਨ ਉੱਤੇ ਰਾਜ ਕਰਦੇ ਨੇ, ਉਹਨਾਂ ਦਾ ਰਾਜ ਹਮੇਸ਼ਾ ਰਹਿੰਦਾ। ਚਲੇ ਵੀ ਜਾਣ ਤਾਂ ਵੀ ਉਹਨਾਂ ਦਾ ਸਤਿਕਾਰ ਕਾਇਮ ਰਹਿੰਦਾ। ਧੰਨ ਬਾਬਾ ਦੀਪ ਸਿੰਘ ਜੀ ਨੂੰ ਥਾਪੜਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤਾ ਸੀ, ਤੇ ਗੁਰੂ ਜਦੋਂ ਥਾਪੜਾ ਦੇ ਕੇ ਤੋਰੇ, ਫਿਰ ਉੱਥੇ ਕਿਸ ਗੱਲ ਦੀ ਕਮੀ ਰਹਿਣੀ ਸੀ। ਧੰਨ ਬਾਬਾ ਦੀਪ ਸਿੰਘ ਸਾਹਿਬ ਨੇ ਅੰਮ੍ਰਿਤਸਰ ਦੇ ਇਲਾਕੇ ਚ ਆ ਕੇ ਬੜਾ ਗੁਰਮਤ ਦਾ ਪ੍ਰਚਾਰ ਕੀਤਾ, ਬਹੁਤ ਸੰਗਤ ਨੂੰ ਸਿੱਖੀ ਨਾਲ ਜੋੜਿਆ। 1703 ਚ ਮੁੜ ਕੇ ਆਏ ਸਨ, 1704 ਵਿੱਚ ਅਨੰਦਪੁਰ ਸਾਹਿਬ ਦਾ ਕਿਲਾ ਸੱਚੇ ਪਾਤਸ਼ਾਹ ਜੀ ਨੇ ਛੱਡਿਆ। ਉਧਰ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਗੜੀ ਚ ਸ਼ਹੀਦ ਹੋਏ, ਛੋਟੇ ਸਾਹਿਬਜ਼ਾਦੇ ਉਹ ਫਤਿਹਗੜ੍ਹ ਸਾਹਿਬ ਸਰਹੰਦ ਦੀਆਂ ਨੀਹਾਂ ਵਿੱਚ ਚਿਣੇ ਗਏ, ਸਰਹੰਦ ਸ਼ਹੀਦ ਹੋਏ, ਸ਼ਹੀਦ ਕਰ ਦਿੱਤੇ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਮਾਲਵੇ ਵਿੱਚ ਵਿਚਰਦੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ। ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਮਦਮਾ ਸਾਹਿਬ ਦੀ ਧਰਤੀ ਉੱਤੇ ਆਏ ਤੇ ਸਤ ਜੀ ਸੱਚੇ ਪਾਤਸ਼ਾਹ ਜੀ ਨੇ ਕਮਰ ਕੱਸਾ ਖੋਲਿਆ, ਜੰਗਾਂ ਯੁੱਧਾਂ ਤੋਂ ਵਿਹਲੇ ਹੋਏ ਤੇ ਸਿੰਘਾਂ ਨੇ ਅਰਜ ਕੀਤੀ, ਕਹਿੰਦੇ ਮਹਾਰਾਜ ਸਾਨੂੰ ਗੁਰਬਾਣੀ ਤੇ ਗੁਰਬਾਣੀ ਦੇ ਅਰਥ ਪੜਾਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਉਸ ਵੇਲੇ ਸਾਧ ਸੰਗਤ ਜੀ ਸਿੰਘ ਭੇਜੇ, 5 ਸਿੰਘ ਭੇਜੇ ਧੀਰ ਮੱਲ ਦੇ ਕੋਲ ਕੇ ਉਹਦੇ ਕੋਲ ਗੁਰੂ ਸਾਹਿਬ ਦਾ ਸਰੂਪ ਆ ਲੈ ਕੇ ਆਓ। ਧੀਰ ਮੱਲੀਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਦੇਣ ਤੋਂ ਜਵਾਬ ਦੇ ਦਿੱਤਾ, ਜਿਹੜਾ ਪੰਚਮ ਪਾਤਸ਼ਾਹ ਨੇ ਲਿਖਵਾਇਆ ਸੀ ਤੇ ਭਾਈ ਗੁਰਦਾਸ ਜੀ ਨੇ ਲਿਖਿਆ ਸੀ। ਉਹ ਸਰੂਪ ਦੇਣ ਤੋਂ ਜਦੋਂ ਜਵਾਬ ਦਿੱਤਾ, ਕਹਿੰਦੇ ਜੇ ਏਡੇ ਹੀ ਵੱਡੇ ਗੁਰੂ ਨੇ ਤੇ ਫਿਰ ਆਪਣੀ ਬਾਣੀ ਆਪ ਰਚ ਲੈਣ, ਜੇ ਜੋਤ ਉਹੀ ਆ ਤੇ ਉਹ ਬਾਣੀ ਆਪਣੇ ਆਪ ਲਿਖ ਲੈਣਗੇ, ਲਿਖਵਾ ਲੈਣ ਆਪਣੇ ਆਪ, ਅਸੀਂ ਇਹ ਸਰੂਪ ਨਹੀਂ ਦੇਣਾ। ਉਹ ਬੀੜ ਜਿਹੜੀ ਅੱਜ ਵੀ ਕਰਤਾਰਪੁਰ ਸਾਹਿਬ ਪਈ ਹੈ। ਕਈ ਲੋਕ ਆਖਣਗੇ ਮਹਾਰਾਜ ਨੇ ਸ਼ਰਾਫ ਦੇ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਕੋਲ ਜਦੋਂ ਆਏ ਨਾ ਸਿੱਖ। ਮਰਦ ਨੇ ਆਖਿਆ ਜਿਹੜਾ ਉਹ ਬੀੜ ਦੇ ਦਰਸ਼ਨ ਕਰੇਗਾ ਅੰਨਾ ਹੋ ਜਾਏਗਾ। ਗੁਰਮੁਖੋ ਯਾਦ ਰੱਖੋ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਬਾਣੀ ਦਾ ਬੜਾ ਅਦਬ ਸਤਿਕਾਰ ਕੀਤਾ। ਸੱਚੇ ਪਾਤਸ਼ਾਹ ਬਾਣੀ ਨੂੰ ਸ਼ਰਾਫ ਦੇਣਗੇ? ਬਾਣੀ ਪੜ੍ਹ ਕੇ ਸਿੱਖ ਦਾ ਭਲਾ ਕਹਿਣ ਹੋਵੇਗਾ ਸਾਰੀ ਜ਼ਿੰਦਗੀ? ਤੇ ਇਹ ਗੱਲ ਗੁਰੂ ਗੋਬਿੰਦ ਸਿੰਘ ਕਹਿੰਦੇ ਰਹੇ ਨੇ, ਕਿਵੇਂ ਕਹਿ ਦੇਣਗੇ ਜਿਹੜਾ ਦਰਸ਼ਨ ਕਰੇਗਾ ਉਹ ਅੰਨਾ ਹੋ ਜਾਏਗਾ? ਮਹਾਰਾਜ ਨੇ ਇਹ ਬਚਨ ਨਹੀਂ ਆਖਿਆ, ਇਹ ਉਹਨਾਂ ਲੋਕਾਂ ਨੇ ਪ੍ਰਚਲਿਤ ਕੀਤਾ ਵੀ ਨਾ ਕੋਈ ਆਵੇ, ਨਾ ਕੋਈ ਦਰਸ਼ਨ ਕਰੇ, ਤੇ ਨਾ ਹੀ ਕੋਈ ਇਹ ਬੀੜ ਸਾਡੇ ਤੋਂ ਲੈ ਕੇ ਜਾਵੇ। ਇਹ ਉਹਨਾਂ ਨੇ ਪ੍ਰਚਾਰ ਕੀਤਾ। ਸੱਚੇ ਪਾਤਸ਼ਾਹ ਕਦੇ ਬਾਣੀ ਨੂੰ ਸ਼ਰਾਫ ਨਹੀਂ ਦੇ ਸਕਦੇ। ਵੱਡੇ ਸਤਿਗੁਰਾਂ ਦੀ ਬਾਣੀ ਦਾ ਤੇ ਬੜਾ ਅਦਬ ਕਰਦੇ ਸੀ ਮਹਾਰਾਜ। ਆ ਕੇ ਕਹਿੰਦੇ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਜਵਾਬ ਦੇ ਦਿੱਤਾ ਵੀ ਅਸੀਂ ਸਰੂਪ ਨਹੀਂ ਦੇਣਾ। ਮਹਾਰਾਜ ਕਹਿਣ ਲੱਗੇ ਜੇ ਹੁਣ ਬਾਣੀ ਨਾ ਨਾ ਉਚਾਰਨ ਕੀਤੀ ਤੇ ਸਿੱਖਾਂ ਦੇ ਅੰਦਰ ਸ਼ੰਕਾ ਪੈਦਾ ਹੋ ਜਾਏ। ਫਿਰ ਮਹਾਰਾਜ ਕਹਿਣ ਲੱਗੇ ਠੀਕ ਹੈ ਭਾਈ ਮਨੀ ਸਿੰਘ ਜੀ, ਤਿਆਰੀ ਕਰੋ, ਤੰਬੂ ਲਵਾਓ, ਅਸੀਂ ਲਿਖਵਾਵਾਂਗੇ, ਤੁਸੀਂ ਲਿਖੋ। ਬਾਬਾ ਜੀ ਮਹਾਰਾਜ ਕੋਈ ਨਾਲ ਵੀ ਸਾਥੀ ਚਾਹੀਦਾ। ਦੀਪ ਸਿੰਘ ਦੀ ਲਿਖਾਈ ਬੜੀ ਸੋਹਣੀ ਹੈ, ਉਹਨੂੰ ਬੁਲਾਈਏ। ਸੱਚੇ ਪਾਤਸ਼ਾਹ ਕਹਿੰਦੇ ਬੁਲਾਓ ਛੇਤੀ। ਸਿੰਘ ਭੇਜਿਆ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ। ਇੱਥੋਂ ਫਿਰ ਸੇਵਾਦਾਰ ਗਿਆ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਉਹਨਾਂ ਦੇ ਇਲਾਕੇ ਵਿੱਚੋਂ ਅੰਮ੍ਰਿਤਸਰ ਦੇ ਇਲਾਕੇ 'ਚ ਜਾ ਕੇ ਦੱਸਿਆ ਤੁਹਾਨੂੰ ਸਤਿਗੁਰਾਂ ਨੇ ਯਾਦ ਕੀਤਾ। ਕਹਿੰਦੇ ਧੰਨ ਭਾਗ ਮੇਰੇ, ਮੈਨੂੰ ਮਹਾਰਾਜ ਨੇ ਯਾਦ ਕੀਤਾ, ਇਹਦੂ ਵੱਡੇ ਭਾਗ ਹੋਰ ਕਿਤੇ ਹੋਣਗੇ।